language English, Punjabi and Hindi. License number 13654.
سات سو ستر اے ایم دی نشریات سنن تے حالات حاضرہ تو با خبر رہن دے واسطے نیوز انفارمیشن انالیسس الیکٹرک گڈیاں دے وچ ای آواز آفیشل ایپ یا ساڈی ویب سائٹ eawaz.com لوکل نمبر 6478724900
پڑھ پڑھ عالم فاضل ہوئوں کدے اپنے آپ نو پڑھیا ہی نہیں ਜਾ ਜਾ ਬੜਦਾ ਮੰਦਰ ਮਸੀਤੀ ਕਦੇ ਮਨ ਆਪਣੇ ਵਿੱਚ ਬੜਿਆ ਹੀ ਨਹੀਂ ਮੈਂ ਤੁਹਾਡਾ ਹੋਸਟ ਡਾਕਟਰ ਨਰਿੰਦਰ ਰਵੀ ਗੋਇਲ ਮਾਈਂਡ ਐਂਡ ਬਾਡੀ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਇਆ ਜਿਹਦੇ ਵਿੱਚ ਵੱਖ ਵੱਖ ਟੌਪਿਕਾਂ ਨੂੰ ਬੜੇ ਸਿੰਪਲ ਤਰੀਕੇ ਦੇ ਨਾਲ ਤੁਹਾਡੇ ਰੂਬਰੂ ਪੇਸ਼ ਕਰਨ ਦੀ ਕੋਸ਼ਿਸ਼ ਕਰਾਂਗਾ ਮਾਈਂਡ ਐਂਡ ਬਾਡੀ ਪ੍ਰੋਗਰਾਮ ਦੇਖ ਰਹੇ ਲੱਖਾਂ ਹੀ ਦਰਸ਼ਕਾਂ ਨੂੰ ਅਤੇ ਲੱਖਾਂ ਹੀ ਸਰੋਤਿਆਂ ਨੂੰ ਡਾਕਟਰ ਨਰਿੰਦਰ ਰਵੀ ਦਾ ਪਿਆਰ ਭਰਿਆ ਨਮਸਕਾਰ ਸਲਾਮਾਲੇਕਮ ਸਤਿ ਸ੍ਰੀ ਅਕਾਲ ਐਂਡ ਵੈਰੀ ਗੁੱਡ ਮਾਰਨਿੰਗ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਹਰ ਸੰਡੇ ਵਾਲੇ ਦਿਨ ਸਵੇਰੇ 10 ਵਜੇ ਤੋਂ ਲੈ ਕੇ 11 ਵਜੇ ਤੱਕ ਮੈਂ ਤੁਹਾਡੀ ਸੇਵਾ ਦੇ ਵਿੱਚ ਮਾਈਂਡ ਐਂਡ ਬਾਡੀ ਪ੍ਰੋਗਰਾਮ ਲੈ ਕੇ ਹਾਜ਼ਰ ਹੁੰਦਾ ਜਿਸ ਦੇ ਵਿੱਚ ਤਕਰੀਬਨ ਬਹੁਤ ਸਾਰੇ ਜਿਹੜੇ ਸਪਿਰਚੁਅਲ ਟੌਪਿਕਸ ਨੂੰ ਡਿਸਕਸ ਕੀਤਾ ਜਾਂਦਾ ਰੱਬ ਕੀ ਹੈ ਰੱਬ ਕਿਹਨੂੰ ਕਹਿੰਦੇ ਨੇ ਰੱਬ ਹੈਗਾ ਵੀ ਹੈ ਕਿ ਨਹੀਂ ਹੈਗਾ ਜੇ ਹੈਗਾ ਤਾਂ ਕਿੱਥੇ ਹੈ ਉਹਦੇ ਨਾਲ ਮਿਲਾਪ ਕਿਵੇਂ ਕਰੀਏ ਗੁਰੂ ਕਿਹਨੂੰ ਕਹਿੰਦੇ ਨੇ ਗੁਰੂ ਦੀ ਕੀ ਲੋੜ ਹੈ ਗੁਰੂ ਦੀ ਕੀ ਪਹਿਚਾਣ ਹੈ ਗੁੱਡ ਕੀ ਹੈ ਬੈਡ ਕੀ ਹੈ ਚੰਗਾ ਕੀ ਹੈ ਬੁਰਾ ਕੀ ਹੈ ਜ਼ਿੰਦਗੀ ਦਾ ਅਲਟੀਮੇਟ ਗੋਲ ਕੀ ਹੈ ਉਸ ਨੂੰ ਕਿਵੇਂ ਪ੍ਰਾਪਤ ਕਰਨਾ ਹੈ ਸੋ ਇਸ ਤੋਂ ਇਲਾਵਾ ਕੁਛ ਐਥੀਕਲ ਜਿਹੜੀਆਂ ਟੌਪਿਕਸ ਨੇ ਉਹਨਾਂ ਨੂੰ ਵੀ ਡਿਸਕਸ ਕੀਤਾ ਜਾਂਦਾ ਹੈ ਜਿਹੜੇ ਸਾਡੇ ਮਹਾਨ ਸੰਤ ਵਿਦਵਾਨ ਫਿਲਾਸਫਰਸ ਹੋਏ ਨੇ ਉਹਨਾਂ ਦੀਆਂ ਟੀਚਿੰਗਸ ਨੂੰ ਰੂਹਾਨੀਅਤ ਪੱਖੋਂ ਡਿਸਕਸ ਕੀਤਾ ਜਾਂਦਾ ਹੈ ਕਦੇ ਕਦੇ ਪੋਲੀਟੀਕਲ ਬੰਦੇ ਵੀ ਆ ਜਾਂਦੇ ਨੇ ਜਦੋਂ ਇਲੈਕਸ਼ਨਾਂ ਹੁੰਦੀਆਂ ਹੈ ਫਿਰ ਕਦੇ ਨਾ ਕਦੇ ਅਸੀਂ ਮੈਡੀਕਲ ਟੌਪਿਕਸ ਵੀ ਡਿਸਕਸ ਕਰਦੇ ਹਾਂ ਅੱਜ ਦਾ ਜਿਹੜਾ ਸਾਡਾ ਟੌਪਿਕ ਹੋਏਗਾ ਉਹ ਹੋਏਗਾ ਕਿ ਇੰਪੋਰਟੈਂਸ ਆਫ 24 ਆਵਰਸ ਦੇਖੋ ਦਿਨ ਤੇ ਰਾਤ ਉਹ ਦੋਨਾਂ ਨੂੰ ਮਿਲਾ ਕੇ 24 ਘੰਟਿਆਂ ਦੀ ਹੁੰਦੀ ਹੈ ਸੋ 24 ਘੰਟਿਆਂ ਦੀ ਸਾਡੀ ਜ਼ਿੰਦਗੀ ਦੇ ਵਿੱਚ ਕੀ ਇੰਪੋਰਟੈਂਸ ਹੈ ਕੀ ਸਾਨੂੰ ਕਰਨਾ ਚਾਹੀਦਾ ਤੇ ਕੀ ਅਸੀਂ ਕਰਦੇ ਹਾਂ ਕਰਦੇ ਕੀ ਹਾਂ ਪ੍ਰੈਕਟੀਕਲੀ ਤੇ ਕਰਨਾ ਕੀ ਚਾਹੀਦਾ ਇਹਦੇ ਬਾਰੇ ਆਪਾਂ ਹਲਕੇ ਫੁਲਕੇ ਢੰਗ ਦੇ ਨਾਲ ਸੰਖੇਪ ਤਰੀਕੇ ਦੇ ਨਾਲ ਸਿੰਪਲ ਤਰੀਕੇ ਦੇ ਨਾਲ ਗੁਰੂ ਸਾਹਿਬਾਨ ਕੀ ਕਹਿੰਦੇ ਨੇ ਮਹਾਨ ਫਿਲਾਸਫਰਸ ਕੀ ਕਹਿੰਦੇ ਨੇ ਤੁਸੀਂ ਕੀ ਕਹਿੰਦੇ ਹੋ ਤੁਸੀਂ ਵੀ ਆਪਣੇ ਵਿਚਾਰ ਸਟੂਡੀਓ 'ਤੇ ਦੇ ਸਕਦੇ ਹੋ 416-620-1778 ਪਰ ਇਹ ਜਿਹੜਾ ਸਾਰਾ ਪ੍ਰੋਗਰਾਮ ਹੁੰਦਾ ਇਹ ਅਰਫਾ ਮੁਜ਼ੱਫਰ ਜੀ ਦੇ ਸਹਿਯੋਗ ਦੇ ਨਾਲ ਪੇਸ਼ ਕੀਤਾ ਜਾਂਦਾ ਜਿਵੇਂ ਕਿ ਮੈਂ ਅਕਸਰ ਕਹਿਣਾ ਕਿ ਜਦੋਂ ਵੀ ਤੁਸੀਂ ਕਦੇ ਕੋਈ ਪ੍ਰੋਪਰਟੀ ਖਰੀਦਣੀ ਹੈ ਜਾਂ ਵੇਚਣੀ ਹੈ ਕਦੇ ਵੀ ਇੱਕ ਬੰਦੇ ਨੂੰ ਬੁਲਾ ਕੇ ਗੱਲਬਾਤ ਨਾ ਕਰੋ ਮੈਂ ਥੋੜ੍ਹੇ ਦਿਨ ਪਹਿਲਾਂ ਹੀ ਫੇਸਬੁੱਕ 'ਤੇ ਦੇਖ ਰਿਹਾ ਸੀ ਕਈ ਬੰਦੇ ਕਹਿੰਦੇ ਕੈਸ਼ ਬੈਕ ਤਾਂ ਇਲੀਗਲ ਹੈ ਉਹ ਬੰਦਾ ਜਿਹੜਾ ਰੀਅਲ ਸਟੇਟ ਦਾ ਬ੍ਰੋਕਰ ਆ ਉਹ ਕਹਿੰਦਾ ਇਲੀਗਲ ਨਹੀਂ ਹੈਗਾ ਔਰ ਓਪਨਲੀ ਅਨਾਊਂਸ ਕਰ ਰਹੇ ਹੈ ਕਿ ਬਿਲਕੁਲ ਇਲੀਗਲ ਨਹੀਂ ਹੈ ਕੈਸ਼ ਬੈਕ ਉਹ ਕਹਿੰਦਾ ਮੈਂ 1% ਰੱਖ ਕੇ ਬਾਕੀ ਤੁਹਾਨੂੰ ਮੋੜ ਦੂੰਗਾ ਤੁਸੀਂ ਆਪਣੀ ਡਾਊਨ ਪੇਮੈਂਟ ਦਿਓ ਉਹ ਵੀ ਪਹਿਲਾਂ ਮੈਂ ਨਾਂ ਨਹੀਂ ਲੈਂਦਾ ਤੁਸੀਂ ਫੇਸਬੁੱਕ 'ਤੇ ਜਾਓ ਮੇਰੀ ਰਿਕਾਰਡ ਕੀਤੀ ਵੀ ਆ ਉਹ ਕਹਿੰਦਾ ਕੋਈ ਇਲੀਗਲ ਉਗਲ ਨਹੀਂ ਸਗੋਂ ਇਲੀਗਲ ਬਣਾ ਦਿੰਦੇ ਹਾਂ ਜਦੋਂ ਅਸੀਂ ਮਿੱਠੇ ਤਰੀਕੇ ਨਾਲ ਬੰਦਿਆਂ ਨੂੰ ਫਸਾਉਣ ਦੀ ਕੋਸ਼ਿਸ਼ ਕਰਦੇ ਹਾਂ ਉਦੋਂ ਜਦੋਂ 2 ਲੱਖ ਕੀਮਤਾਂ ਇਸ ਘਰਾਂ ਦੀਆਂ ਉਦੋਂ ਕੋਈ ਨੋਬੜੀ ਕੇਅਰਸ ਹੁਣ ਕੀਮਤਾਂ ਉਹੀ 15 ਲੱਖ 16 ਲੱਖ 2 ਲੱਖ 2 ਮਿਲੀਅਨ 3 ਮਿਲੀਅਨ ਹੁਣ ਏਜੰਟ ਦੇ ਬੰਦੇ ਨੇ 40-40 50-50 ਹਜ਼ਾਰ ਤੋਂ ਇਸ ਕਰਕੇ ਕੈਸ਼ ਬੈਕ ਵੀ ਆਮ ਤੌਰ ਤੇ ਲੋਕ ਜਿਨ੍ਹਾਂ ਨੂੰ ਪਤਾ ਉਹ ਲੈਂਦੇ ਨੇ ਤੇ ਲੋਕ ਦਿੰਦੇ ਨੇ ਤੇ ਬਾਕੀ ਜਿਹੜੇ ਸੱਜਣ ਪੁਰਸ਼ ਹੁੰਦੇ ਨੇ ਠੱਗ ਹੁੰਦੇ ਨੇ ਉਹ ਗੋਲ ਮੁੱਲ ਗੱਲਾਂ ਕਰਕੇ ਸੋਫੇ ਨਾਲ ਹੀ ਸਾਰ ਦਿੰਦੇ ਨੇ ਗੋਡੇ ਹੱਥੀ ਲਾ ਆਉਂਦੇ ਨੇ ਸੋ ਇਸੇ ਕਰਕੇ ਮੈਂ ਤੁਹਾਨੂੰ ਕਹਿਣਾ ਕਿ ਵੀ ਤੁਸੀਂ ਜਦੋਂ ਵੀ ਕੋਈ ਪ੍ਰੋਪਰਟੀ ਖਰੀਦਣੀ ਹੈ ਜਾਂ ਵੇਚਣੀ ਹੈ 2-3-4 ਬੰਦਿਆਂ ਨੂੰ ਬੁਲਾਓ ਖੁੱਲ੍ਹ ਕੇ ਗੱਲ ਕਰੋ ਕਿ ਮੈਨੂੰ ਕੀ ਫਾਇਦਾ ਹੋਊਗਾ ਜੇ ਤੁਸੀਂ ਈਵਨ ਘਰ ਖਰੀਦ ਵੀ ਰਹੇ ਹੋ ਕੋਈ ਵਪਾਰ ਖਰੀਦ ਵੀ ਰਹੇ ਹੋ ਕਹਿੰਦੇ ਤੁਹਾਨੂੰ ਵਧੀਆ ਲੈ ਦਿਆਂਗੇ ਉਹ ਤੁਹਾਡੇ ਕਰਕੇ ਉਹਨੇ ਪੈਸੇ ਬਣਾਉਣੇ ਨੇ ਵੀ ਉਹ 'ਚੋਂ ਮੈਨੂੰ ਕਿੰਨਾ ਹਿੱਸਾ ਦੇਗਾ ਉਹਨੂੰ ਕੈਸ਼ ਬੈਕ ਕਹਿੰਦੇ ਨੇ ਇਹ ਗੱਲ ਖੁੱਲ੍ਹ ਕੇ ਕਰੋ ਤੁਹਾਡੇ ਫਾਇਦੇ ਦੀ ਗੱਲ ਹੈ ਜਿਹੜਾ ਵੀ ਤੁਹਾਨੂੰ ਵਧੀਆ ਲੱਗੇ ਉਹਨੂੰ ਤੁਸੀਂ ਕੰਮ ਦੇ ਦਿਓ ਬਸ ਮੇਰੀ ਤਾਂ ਇੰਨੀ ਕੀ ਗੱਲ ਹੈ ਬਾਅਦ 'ਚ ਨਾ ਪਛਤਾਉਣਾ ਪਵੇ ਕਿ ਸਾਨੂੰ ਪਤਾ ਹੀ ਨਹੀਂ ਲੱਗਿਆ ਸੋ ਉਹਦੇ ਵਿੱਚ ਇੱਕ ਨਾਂ ਰਿਕਮੈਂਡ ਕਰਦਾ ਅਰਫਾ ਮੁਜ਼ੱਫਰ ਜੀ ਦਾ ਮੈਂ ਉਹਨਾਂ ਨੂੰ ਕਈ ਸਾਲਾਂ ਤੋਂ ਜਾਣਦਾ ਸ਼ੀ ਇਜ਼ ਅ ਵੰਡਰਫੁਲ ਲੇਡੀ ਲੇਡੀ ਆਫ ਪ੍ਰਿੰਸੀਪਲਸ ਕਹਿਣੀ ਤੇ ਕਰਨੀ ਇੱਕੋ ਹੈ, ਪੈਸੇ ਦੇ ਮਗਰ ਨਹੀਂ ਭੱਜਦੀ, ਸ਼ਰਾਰਤ ਨਹੀਂ ਕਰਦੀ, ਬੇਈਮਾਨੀ ਨਹੀਂ ਕਰਦੀ, ਝੂਠ ਫਰੇਬ ਨਹੀਂ ਮਾਰਦੀ, ਗੱਲਬਾਤ ਤੁਸੀਂ ਕਰ ਲਓ, ਜੇ ਤੁਹਾਨੂੰ ਫਿਰ ਲੱਗਣ ਮੇਰੀ ਗੱਲ ਸੱਚੀ ਲੱਗੇ ਤੁਸੀਂ ਇਹਨਾਂ ਨੂੰ ਕੰਮ ਦੇ ਦਿਓ, ਨਹੀਂ ਕਿਸੇ ਜਿੱਥੇ ਜੀ ਕਰੇ ਤੁਸੀਂ ਉਸ ਨੂੰ ਦਿਓ। ਉਹਨੂੰ ਕਾਲ ਜੇ ਅਰਫਾ ਮੁਜ਼ੱਫਰ ਜੀ ਨੂੰ ਕਾਲ ਕਰਨਾ ਤਾਂ ਤੁਹਾਨੂੰ ਫੋਨ ਚਾਹੀਦਾ, ਫੋਨ ਹੈਗਾ 6478962456 6478962456 ਉਹਨਾਂ ਦਾ ਨੰਬਰ ਹੈ, ਗੱਲਬਾਤ ਕਰ ਲਓ, ਜੇ ਤੁਹਾਨੂੰ ਬਹੁਤ ਵਧੀਆ ਲੱਗੇ ਉਹਨਾਂ ਜ਼ਰੂਰ ਦਿਓ। ਬਾਕੀ ਉਹਨਾਂ ਦੀ ਕੋਈ ਪੇਡ ਐਡਵਰਟਾਈਜ਼ਮੈਂਟ ਨਹੀਂ, ਨਾ ਹੀ ਕੋਈ ਬਰਬਰ ਉਹਨਾਂ ਨੇ ਕਦੇ ਮੈਨੂੰ ਕਿਹਾ, ਕਿਉਂਕਿ ਬਹੁਤ ਵਧੀਆ ਇਨਸਾਨ ਨੇ, ਮੈਂ ਡੀਲ ਕੀਤਾ, ਇਸ ਕਰਕੇ ਦੋ ਸ਼ਬਦ ਮੈਂ ਤਾਰੀਫ ਤੇ ਕਰ ਦੇਣਾ, ਡਿਸੀਜਨ ਤੁਹਾਡਾ ਆਪਣਾ। ਅੱਜ ਦਾ ਜਿਹੜਾ ਟੌਪਿਕ ਹੈ ਉਹ ਹੈਗਾ ਇੰਪੋਰਟੈਂਸ ਆਫ 24 ਆਵਰ, ਜਿਹੜੇ 24 ਘੰਟੇ ਹੁੰਦੇ ਨੇ। ਇਹ ਅਸਲ ਦੇ ਵਿੱਚ ਅਸੀਂ ਦੋ ਤਰੀਕਿਆਂ ਨਾਲ ਗੱਲ ਕਰਾਂਗੇ, ਵੀ 24 ਘੰਟੇ ਤਾਂ ਸਾਰੇ ਮੰਨਾਂਗੇ ਅਸੀਂ, ਪਰ 24 ਘੰਟਿਆਂ 'ਚ ਅਸੀਂ ਬਤੀਤ ਕਿਵੇਂ ਕਰਦੇ ਹਾਂ ਅਤੇ ਕਰਨੇ ਕਿਸ ਤਰ੍ਹਾਂ ਚਾਹੀਦੇ ਨੇ, ਕਿਵੇਂ ਆਪਣੇ ਆਪ ਨੂੰ ਚੇਂਜ ਕਰੀਏ, ਉਹਦੇ ਬਾਰੇ ਗੱਲਬਾਤ ਕਰਾਂਗੇ। ਸੋ ਬਿਫੋਰ ਆਈ ਸਟਾਰਟ, ਆਪਾਂ ਇੱਕ ਭਜਨ ਸੁਣ ਲਈਏ, ਗਾਣਾ ਸੁਣ ਲਈਏ ਕਿ ਜ਼ਿੰਦਗੀ ਕਿੰਨੀ ਕੀਮਤੀ ਹੈ ਅਤੇ ਇਹਦਾ ਸਾਨੂੰ ਫਾਇਦਾ ਕਿਵੇਂ ਉਠਾਉਣਾ ਚਾਹੀਦਾ। ਉਹ ਕਿੱਥੋਂ ਫਾਇਦਾ ਉਠਾਵਾਂਗੇ? ਉਹ ਪਰਮਾਤਮਾ ਤੋਂ, ਮਾਲਕ ਤੋਂ ਉਠਾਵਾਂਗੇ, ਮਾਲਕ ਦੇ ਅੱਗੇ ਅਰਦਾਸ ਕਰਨੀ ਹੈ। ਸੁਣੋ,
ਇਤਨੀ ਸ਼ਕਤੀ ਹਮੇ ਦੇਨ ਦਾਤਾ, ਮਨ ਕਾ ਵਿਸ਼ਵਾਸ ਕਮਜ਼ੋਰ ਹੋਨਾ, ਇਤਨੀ ਸ਼ਕਤੀ ਹਮੇ ਦੇਨ ਦਾਤਾ, ਮਨ ਕਾ ਵਿਸ਼ਵਾਸ ਕਮਜ਼ੋਰ। ਇਤਨੀ ਸ਼ਕਤੀ ਹਮੇ ਦੇਨ ਦਾਤਾ, ਮਨ ਕਾ ਵਿਸ਼ਵਾਸ ਕਮਜ਼ੋਰ ਹੋਨਾ, ਹਮ ਚਲੇ ਨੇਕ ਰਸਤੇ ਪੇ ਹਮਸੇ, ਭੂਲ ਕਰ ਭੀ ਕੋਈ ਭੂਲ ਹੋਨਾ, ਇਤਨੀ ਸ਼ਕਤੀ ਹਮੇ ਦੇਨ ਦਾਤਾ, ਮਨ ਕਾ ਵਿਸ਼ਵਾਸ।
ਮਾਈਂਡ ਐਂਡ ਬਾਡੀ ਪ੍ਰੋਗਰਾਮ ਦੇਖ ਰਹੇ ਸਾਰੇ ਸਰੋਤਿਆਂ ਨੂੰ ਡਾਕਟਰ ਨਿੰਦਰ ਰਵੀ ਦਾ ਪਿਆਰ ਭਰਿਆ ਨਮਸਕਾਰ, ਸਲਾਮ ਅਲੈਕਮ, ਸਤਿ ਸ੍ਰੀ ਅਕਾਲ ਐਂਡ ਵੈਰੀ ਗੁੱਡ ਮਾਰਨਿੰਗ। ਹਰ ਸੰਡੇ ਦੀ ਸਵੇਰੇ ਆਪਾਂ 10 ਵਜੇ ਤੋਂ ਲੈ ਕੇ 11 ਵਜੇ ਤੱਕ ਮਾਈਂਡ ਐਂਡ ਬਾਡੀ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਇਹਦੇ ਵਿੱਚ ਵੱਖ ਵੱਖ ਟੌਪਿਕਸ ਨੂੰ ਡਿਸਕਸ ਕੀਤਾ ਜਾਂਦਾ ਹੈ, ਪਰ ਅੱਜ ਦਾ ਜਿਹੜਾ ਸਾਡਾ ਟੌਪਿਕ ਹੈ ਉਹ ਹੈਗਾ ਇੰਪੋਰਟੈਂਸ ਆਫ 24 ਆਵਰਸ। ਦੇਖ ਲਓ ਸਾਡੀ ਸਾਰਿਆਂ ਦੀ ਲਾਈਫ ਦੇ ਵਿੱਚ ਦਿਨ ਚੜ੍ਹਦਾ ਡੁੱਬ ਜਾਂਦਾ, ਰਾਤ ਪੈ ਜਾਂਦੀ ਹੈ, ਫਿਰ ਦਿਨ ਚੜ੍ਹਦਾ ਫਿਰ ਰਾਤ ਪੈ ਜਾਂਦੀ ਹੈ। ਇਸ ਤਰ੍ਹਾਂ ਅਸੀਂ ਆਪਣੀ ਜ਼ਿੰਦਗੀ ਦੇ ਦਿਨ ਕੱਟੀ ਜਾ ਰਹੇ ਹਾਂ। ਜਿਹੜਾ ਸੋਚ ਕੇ ਦੇਖ ਲਓ, ਇਹ ਜਿਹੜਾ ਦਿਨ ਤੇ ਰਾਤ ਹੈ ਨਾ, ਦੋਨਾਂ ਨੂੰ ਮਿਲਾ ਕੇ ਇਹਦੇ ਕੁੱਲ 24 ਘੰਟੇ ਬਣਦੇ ਨੇ। ਇਹ 24 ਘੰਟਿਆਂ ਦੀ ਸਾਨੂੰ ਕੋਈ ਪਰਵਾਹ ਹੀ ਨਹੀਂ। ਅਸੀਂ ਖਾ ਲਿਆ, ਪੀ ਲਿਆ, ਨਿੰਦਿਆ ਚੁਗਲੀ ਕਰ ਲਈ, ਹੱਸ ਲਿਆ, ਖੇਡ ਲਿਆ, ਰੋ ਲਿਆ, ਇਸ ਤਰ੍ਹਾਂ ਕਰਕੇ ਆਪਣੇ 24 ਘੰਟੇ ਕਰਦੇ 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 ਆਪਣੀ ਜ਼ਿੰਦਗੀ ਅੱਧੀ ਤੋਂ ਜ਼ਿਆਦਾ ਪੌਣੀ ਜ਼ਿੰਦਗੀ, ਪਤਾ ਤਾਂ ਕਦੋਂ, ਪਤਾ ਕਿਸੇ ਨੂੰ ਵੀ ਨਹੀਂ ਕਿ ਕਦੋਂ ਫੂਕ ਨਿਕਲ ਜਾਣੀ ਹੈ, ਪਰ ਜ਼ਿੰਦਗੀ ਅਸੀਂ ਬੜੀ ਭੰਗ ਦੇ ਪਾਣੇ ਤੇਜ਼ੀ ਨਾਲ ਬਰਬਾਦ ਕਰੀ ਜਾ ਰਹੇ ਨੇ। ਫਰੀਦ ਸਾਹਿਬ ਉਹ ਸਾਨੂੰ ਸਮਝਾਉਂਦੇ ਨੇ ਕਿ ਦੇਖ ਫਰੀਦਾ ਚੂੜੀਆਂ, ਜਿਹੜੇ ਮੂੰਹ ਦੇ ਉੱਤੇ ਚੂੜੀਆਂ, ਗੱਲਾਂ ਦੇ ਉੱਤੇ ਚੂੜੀਆਂ ਪੈਂਦੀਆਂ, ਪਹਿਲਾਂ ਨਹੀਂ ਜਵਾਨੀ ਦੇ ਟਾਈਮ ਹੁੰਦੀਆਂ, ਦੇਖ ਫਰੀਦਾ ਚੂੜੀਆਂ, ਦਾੜੀ ਹੋਈ ਪੂਰ, ਜਿਹੜੀ ਕਾਲੀ ਦਾੜੀ ਸੀ ਚਿੱਟੀ ਹੋ ਗਈ, ਬੇਸ਼ੱਕ ਰੰਗ ਲਾਈ ਚਲੋ ਫਿਰ ਚਿੱਟੀ ਨਿਕਲੇ ਆਉਂਦੀ ਹੈ, ਸਾਡੀ ਹਕੀਕਤ ਹੈ। ਦੇਖ ਫਰੀਦਾ ਚੂੜੀਆਂ, ਦਾੜੀ ਹੋਈ ਪੂਰ, ਅੱਗਾ ਨੇੜੇ ਆ ਗਿਆ ਪਿੱਛਾ ਰਹਿ ਗਿਆ ਦੂਰ। ਹੁਣ ਤਾਂ ਮੌਤ ਦੇ ਨੇੜੇ ਆ ਗਏ, ਕਿੰਨੀ ਜ਼ਿੰਦਗੀ ਅਸੀਂ ਕੱਢ ਲਈ, ਸੋ ਮੌਤ ਨੇ ਆਉਣਾ ਹੀ ਆਉਣਾ, ਇੱਥੇ ਮੌਤ ਤੋਂ ਕੋਈ ਬਚਿਆ ਨਹੀਂ। ਸੋ ਇਸ ਜ਼ਿੰਦਗੀ ਨੂੰ ਭੰਗ ਦੇ ਭਾਣੇ ਨਾ ਬਤੀਤ ਕਰੋ, ਇਹਦੀ ਹਕੀਕਤ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਅਸਲ ਦੇ ਵਿੱਚ ਅਸੀਂ ਕੀ ਕਰਦੇ ਹਾਂ, ਖਾ ਲਿਆ ਪੀ ਲਿਆ, ਰਾਤ ਗਵਾਈ ਸੌਂ ਕੇ, ਦਿਵਸ ਗਵਾਇਆ ਖਾਏ, ਹੀਰਾ ਹੀਰੇ ਜੈਸਾ ਜਨਮ ਥਾ ਕੌਡੀ ਬਦਲੇ ਜਾਏ। ਸਾਨੂੰ ਜਿਹੜੀ ਪ੍ਰੈਸ਼ੀਅਸ ਲਾਈਫ ਮਿਲੀ ਸੀਗੀ ਨਾ, ਹੀਰੇ ਵਰਗੀ ਸੀਗੀ, ਪਰ ਅਸੀਂ ਉਹਦੀ ਪਰਵਾਹ ਨਹੀਂ ਕੀਤੀ, ਖਾ ਲਿਆ ਪੀ ਲਿਆ, ਘਰਾੜੇ ਮਾਰ ਲਏ, ਗੱਲ ਖਤਮ। ਸਾਲਾਂ ਦੇ ਸਾਲ ਨਿਕਲੀ ਜਾਂਦੇ ਨੇ, ਬਰਥਡੇ ਮਨਾਈ ਜਾਂਦੇ, ਪਹਿਲਾ ਦੂਜਾ ਤੀਜਾ, 40, 45, 50, 60, ਅਖੀਰ ਚ ਡੱਬੇ ਚ ਬੰਦ। ਜੇ ਇੰਡੀਆ ਚ ਹੋਵਾਂਗੇ ਪੌੜੀ ਤੇ ਬੰਨ ਕੇ ਸਾਨੂੰ ਲੱਕੜਾਂ ਦੇ ਉੱਪਰ ਰੱਖ ਕੇ ਅੱਗ ਲਾ ਦੇਣੀ, ਇੰਨੀ ਕੁ ਸਾਡੀ ਹਕੀਕਤ ਹੈ। ਸਾਨੇ ਆਪਣੀ ਇਸ ਲਾਈਫ ਦੀ ਇੰਪੋਰਟੈਂਸ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਸੀ। 84 ਜੂਨ ਸਵਾਈ, ਮਾਨਸ ਕੋ ਪ੍ਰਭੂ ਦੀ ਬੜਿਆਈ, ਇਸ ਪੌੜੀ ਤੇ ਜੋ ਨਰ ਚੁੱਕੇ ਸੋ ਆਏ ਜਾਏ ਦੁੱਖ ਪਾਏਗਾ। ਸਾਡਾ ਜਿਹੜਾ ਇਹ ਸਰੀਰ ਹੈ ਨਾ, ਜਿਹੜਾ ਸਾਡੀ ਲਾਈਫ ਹੈ, ਜਿਹੜਾ ਜਨਮ ਹੈ, ਇਹ 84 ਲੱਖ ਜੀਆ ਜੂਨ ਕੀੜੇ ਮਕੌੜੇ ਪਤੰਗੇ ਸਬਜ਼ੀਆਂ ਫਲ ਫਰੂਟ ਘੋੜੇ ਗਧੇ ਬਣਨ ਤੋਂ ਬਾਅਦ ਸਾਡੇ ਕੋਈ ਚੰਗੇ ਕਰਮ ਸੀ ਜਿਹਦੇ ਕਰਕੇ ਸਾਨੂੰ ਇਹ ਮਨੁੱਖੀ ਸਰੀਰ ਮਿਲਿਆ। ਤੇ ਇਸ ਮਨੁੱਖੀ ਸਰੀਰ ਦੇ ਬਾਰੇ ਗੁਰੂ ਸਾਹਿਬ ਸਮਝਾਉਂਦੇ ਨੇ, ਇਸ ਪੌੜੀ ਤੇ ਜੋ ਨਰ ਚੁੱਕੇ, ਇਹ ਪੌੜੀ ਦੀ ਜਿਹੜੀ ਲਾਈਫ ਹੈ ਨਾ, ਜਿਹੜਾ ਇਸ ਲਾਈਫ ਦੀ ਇੰਪੋਰਟੈਂਸ ਨੂੰ, ਇਹ ਹਕੀਕਤ ਨੂੰ ਸਮਝਣ ਚੋਂ ਚੁੱਕ ਗਿਆ, ਭੁੱਲ ਗਿਆ, ਬੇਫਿਕਰ ਹੋ ਗਿਆ, ਫਿਰ ਮੌਤ ਦੇ ਤੋਂ ਬਾਅਦ ਸਾਨੂੰ ਉਹੀ 84 ਲੱਖ ਜੀਆ ਜੂਨ ਦੇ ਵਿੱਚ ਧੱਕਾ ਮਾਰ ਕੇ ਉਹੀ ਫੇਰ ਉਸ ਸਰਕਲ ਦੇ ਵਿੱਚ, ਉਸ ਸਾਈਕਲ ਦੇ ਵਿੱਚ ਵਾਰ ਵਾਰ ਜੂਨੀਆਂ ਚ ਆਉਣਾ ਪਊਗਾ। ਇਸੇ ਕਰਕੇ ਕਿਹਾ ਜਾਂਦਾ, ਮਾਨਸ ਜਨਮ ਦੁਰਲੰਭ ਹੈ, ਹੋਤ ਨਾ ਬਾਰੰਬਾਰ, ਜਿਉ ਬਣ ਫਲ ਪੱਕ ਪੋਏ ਗਿਰੇ, ਬਹੁਰ ਨਾ ਲਾਗੇ ਡਾਰ। ਜਿਸ ਤਰ੍ਹਾਂ ਦਰਖਤ ਤੋਂ ਪੱਕ ਕੇ ਇੱਕ ਫਲ ਜ਼ਮੀਨ ਤੇ ਡਿੱਗ ਪਏ ਨਾ, ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਓ, ਮੁੜ ਕੇ ਦਰਖਤ ਨਾਲ ਨਹੀਂ ਲੱਗਦਾ। ਇਸੇ ਤਰ੍ਹਾਂ ਜਿੰਨਾ ਚਿਰ ਸਾਡੇ ਸਾਹ ਚੱਲਦੇ ਨੇ ਨਾ, ਉਹਦਾ ਫਾਇਦਾ ਲੈ ਲਓ, ਜਿੱਦਣ ਸਾਹ ਨਿਕਲ ਗਿਆ ਨਾ, ਤੇ ਉਸ ਦਿਨ ਕੀ ਹੋਣਾ ਸੋਚ ਕੇ ਦੇਖੋ। ਜਿਹੜੇ ਮੁਸਲਿਮ ਵੀਰ ਨੇ ਉਹਨਾਂ ਨੂੰ ਪਤਾ ਹੈ ਕਿ ਜਿਹੜਾ ਸਾਡਾ ਸਰੀਰ ਹੈ, ਜਿਹਦੇ ਕਰੀਮ ਪਾਊਡਰ ਫੇਸ਼ੀਅਲ ਕਰਾਉਣੇ ਆ, ਵਾਲ ਵਾਹੁਣੇ ਆ, ਕੰਘਾ ਮਾਰਨੇ, ਕੱਸੇ ਲਾਉਣੇ ਆ ਵਾਲਾਂ ਨੂੰ, ਵਧੀਆ ਵਧੀਆ ਕੱਪੜੇ ਪਾਉਣੇ ਆ, ਇੱਕ ਦੋ ਫਰੀਦ ਹੋਏ ਨੇ, ਇੱਕ ਬਾਬਾ ਫਰੀਦ ਹੋਏ ਨੇ, ਇੱਕ ਫਰੀਦ ਸਾਬਰੀ ਹੋਏ ਨੇ। ਫਰੀਦ ਸਾਬਰੀ ਨੇ ਲਿਖਿਆ, ਦੇਖ ਫਰੀਦਾ ਮਿੱਟੀ ਖੁੱਲੀ, ਦੇਖ ਫਰੀਦਾ ਮਿੱਟੀ ਖੁੱਲੀ, ਮਿੱਟੀ ਉੱਤੇ ਮਿੱਟੀ ਡੁੱਲੀ, ਮਿੱਟੀ ਹੱਸੀ ਮਿੱਟੀ ਰੋਈ, ਖੇਡ ਖੂਡ ਕੇ ਮਿੱਟੀ ਹੋਈ। ਸਾਡੀ ਹਕੀਕਤ ਕੀ ਹੈ ਕਿ ਦੇਖ ਫਰੀਦਾ ਮਿੱਟੀ ਖੁੱਲੀ, ਜ਼ਮੀਨ ਚੋਂ ਕਈਆਂ ਮਾਰ ਕੇ ਟੋਆ ਵੱਟ ਲੈਂਦੇ ਆ, ਉਹਦੇ ਉੱਤੇ ਆਹ ਜਿਹੜਾ ਸਾਡਾ ਸਰੀਰ ਹੈ ਵਿੱਚ ਪਾ ਦਿੰਦੇ ਹਾਂ, ਫਿਰ ਉਹਦੇ ਉੱਤੇ ਮਿੱਟੀ ਸਿੱਟ ਦਿੰਦੇ ਹਾਂ। ਮੁਸਲਿਮ ਇਹੀ ਕਰਦੇ ਨੇ, ਦਫਨਾਉਂਦੇ ਨੇ ਜਦੋਂ। ਦੇਖ ਫਰੀਦਾ ਮਿੱਟੀ ਖੁੱਲੀ, ਮਿੱਟੀ ਉੱਤੇ ਮਿੱਟੀ ਡੁੱਲੀ, ਮਿੱਟੀ ਹੱਸੀ ਕਦੇ ਹੱਸਦੀ ਹੈ ਆਹ ਸਾਡਾ ਸਰੀਰ, ਮਿੱਟੀ ਰੋਈ ਕਦੇ ਰੋਂਦੇ ਹਾਂ, ਖੇਡ ਖੂਡ ਕੇ ਮਿੱਟੀ ਹੋਈ, ਆਹੀ ਸਾਰੀ ਖੇਡ ਹੈ, ਫਿਰ ਅਖੀਰ ਦੇ ਵਿੱਚ ਅਸੀਂ ਮਿੱਟੀ ਹੀ ਬਣ ਜਾਣਾ ਹੈ। ਸੋ ਇਸ ਕਰਕੇ ਸਾਨੂੰ ਆਪਣੀ ਹਕੀਕਤ ਨੂੰ ਸਮਝਣ ਦੀ ਲੋੜ ਹੈ। ਰਮੇਸ਼ ਜੋਧਪੁਰੀਆ ਜੀ, ਅਰਸ਼ਦ ਉਮਰ ਜੀ ਮੇਰਾ ਪ੍ਰੋਗਰਾਮ ਦੇਖ ਰਹੇ ਨੇ, ਜੋਧਪੁਰੀਆ ਜੀ ਤਾਂ ਪੱਕੇ ਹੀ ਨੇ ਮੇਰੇ ਛੋਟੇ ਭਰਾ ਨੇ ਬਰਨਾਲੇ ਤੋਂ, ਇਹ ਹਮੇਸ਼ਾ ਹੀ ਪ੍ਰੋਗਰਾਮ ਦੇਖ ਰਹੇ, ਥੈਂਕ ਯੂ ਵੈਰੀ ਮੱਚ ਬ੍ਰਦਰ। ਸੋ ਸਾਨੂੰ ਆਪਣੀ ਹਕੀਕਤ ਸਮਝਣੀ ਚਾਹੀਦੀ ਹੈ ਕਿ ਸਾਡਾ ਸਰੀਰ ਕੇਵਲ ਹੱਡ ਚਮ ਵਾਸਤਾ ਨਹੀਂ ਬਣਿਆ ਵਾ, ਇਹਦੇ ਵਿੱਚ ਬ੍ਰੇਨ, ਹਾਰਟ, ਕਿਡਨੀ, ਲੀਵਰ ਇਹ ਸਾਰੇ ਨੇ ਕੰਮ ਕਰਦੇ, ਪਰ ਇਹਨਾਂ ਨੂੰ ਚਲਾਉਂਦਾ ਕੌਣ ਹੈ? ਉਹ ਜਿਹੜੀ ਤਾਕਤ ਹੈ ਨਾ, ਉਹ ਸਾਡੀ ਰੂਹ ਹੈ, ਉਹ ਸਾਡੀ ਆਤਮਾ ਹੈ। ਜਿਸ ਦਿਨ ਆਤਮਾ ਵਿੱਚੋਂ ਨਿਕਲ ਗਈ, ਬ੍ਰੇਨ ਵੀ ਇੱਥੇ ਹੀ ਹੈ, ਹਾਰਟ ਵੀ ਇੱਥੇ ਹੈ, ਕਿਡਨੀ ਵੀ ਇੱਥੇ ਹੈ, ਲੀਵਰ ਵੀ ਇੱਥੇ ਹੈ, ਸਟਮਿਕ ਵੀ ਇੱਥੇ ਹੈ, ਲੱਤ ਵੀ ਇਹ ਨੇ, ਬਾਂਹ ਵੀ ਇਹਨੇ, ਇਹਦੀ ਕੋਈ ਕੀਮਤ ਨਹੀਂ। ਸੋ ਇਸ ਕਰਕੇ ਸਮਝੋ ਵੀ ਉਹ ਜਿਹੜੀ ਅਸਲੀ ਚੀਜ਼ ਹੈ ਉਹ ਕਿੱਥੋਂ ਆਈ ਹੈ, ਤੂੰ ਕਿੱਧਰੋਂ ਆਇਆ, ਕਿੱਧਰ ਜਾਣਾ, ਆਪਣਾ ਦੱਸ ਟਿਕਾਣਾ। ਇਹ ਸਮਝ ਲਈਏ ਕਿ ਅਸੀਂ ਹੈ ਕੌਣ, ਕੀ ਅਸੀਂ ਰੁਲਦੂ ਰਾਮ ਆ, ਕਿ ਰਵੀ ਸਿੰਘ ਆ, ਕਿ ਰੁਪਿੰਦਰ ਸਿੰਘ ਆ, ਵਕੀਲ ਸਾਹਿਬ ਆ, ਇਹ ਕੁਛ ਵੀ ਨਹੀਂ ਹੈ, ਇੱਥੇ ਰਹਿ ਜਾਣਾ ਹੈ। ਅਸੀਂ ਕੀ ਹਾਂ? ਇੱਕ ਆਤਮਾ, ਇੱਕ ਰੂਹ ਹੈ, ਤੇ ਉਹ ਕਿੱਥੋਂ ਆਈ ਹੈ ਤੇ ਕਿੱਥੇ ਜਾਣਾ। ਜਿੰਨਾ ਚਿਰ ਤੱਕ ਸਾਨੂੰ ਇਹ ਸਮਝ ਨਹੀਂ ਨਾ ਆਉਂਦੀ, ਅਸੀਂ ਆਪਣੀ ਜ਼ਿੰਦਗੀ ਤੋਂ ਕਦੇ ਵੀ ਫਾਇਦਾ ਨਹੀਂ ਲੈ ਸਕਦੇ। ਅਸੀਂ ਪਿੱਠ ਕੀਤੀ ਵੀ ਹੈ, ਹਮ ਆਦਮੀ ਹੈ ਇੱਕ ਦਮੀ, ਮੋਹਲਤ ਮਰਨਾ ਜਾਈ, ਦੈਟ ਵੀ ਆਰ ਏ ਹਿਊਮਨ ਬੀਂਗ ਆਫ ਏ ਸਿੰਗਲ ਬ੍ਰੈਥ, ਵੀ ਡੋਂਟ ਨੋ ਵੈਨ ਅਵਰ ਡੈਥ ਵਿਲ ਕਮ, ਕਿਸੇ ਨੂੰ ਪਤਾ ਮੌਤ ਕਦੋਂ ਆਜੂਗੀ? ਸੋ ਸਾਹ ਬੇਫਿਕਰ ਹੋ ਕੇ ਬਰਬਾਦ ਕਰੀ ਜਾ ਰਹੇ ਹਾਂ, ਸਾਹ ਘਰਾੜੇ ਮਰੀ ਜਾਂਦੇ, ਬਰਬਾਦ ਕਰੀ ਜਾਂਦੇ ਹਾਂ। ਸੋ ਸਾਨੂੰ ਆਪਣੀ ਹਕੀਕਤ ਨੂੰ ਸਮਝਣ ਦੀ ਲੋੜ ਹੈ। ਰਿਸ਼ੀ ਮੁਨੀ ਸੰਤ ਮਹਾਤਮਾ ਨੇ ਸਾਨੂੰ ਕਿਹਾ ਸੀਗਾ ਕਿ ਇਹ ਨਰਨਰੈਣੀ ਦੇਹ ਹੈ, ਵੀ ਆਰ ਦਾ ਟੋਪ ਆਫ ਦਾ ਕ੍ਰੀਏਸ਼ਨ, ਸਾਡੀ ਜਿਹੜੀ ਮਨੁੱਖਾ ਜੀਵਨ ਹੈ ਨਾ ਇਹ ਸਾਰੀ ਦੁਨੀਆ ਤੋਂ ਸ੍ਰੇਸ਼ਟ ਮੰਨਿਆ ਗਿਆ ਹੈ, ਪਰ ਅਸੀਂ ਕੰਮ ਪਸ਼ੂਆਂ ਵਾਲੇ ਕਰਦੇ ਹਾਂ, ਪਸ਼ੂਆਂ ਤੋਂ ਵੀ ਬਦਤਰ ਕਰਦੇ ਹਾਂ। ਪਸ਼ੂਆਂ ਦੀ ਤਾਂ ਚਮੜੀ ਗਊ ਦੀ ਹੋਊਗੀ, ਭੇਡ ਦੀ ਹੋਊਗੀ, ਬੱਕਰੀ ਦੀ ਹੋਊਗੀ, ਉਹਦੇ ਲਾ ਕੇ ਪਰਸ ਬਣਾਉਣੇ ਆ, ਬੂਟ ਬਣਾਉਣੇ, ਦਵਾਈਆਂ ਬਣਾਉਣੀਆਂ, ਪਰ ਸਾਡੀ ਤਾਂ ਚਮੜੀ ਵੀ ਕੰਮ ਨਹੀਂ ਆਉਂਦੀ। ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਵਿਚਾਰਾਂ ਕਰੇ ਦਿਨ ਰਾਤ, ਮਨੁੱਖ ਹੋ ਕੇ ਵੀ ਸਾਡਾ ਜਾਨਵਰਾਂ ਤੋਂ ਵੀ ਬਦਤਰ ਕੰਮ ਹੈ। ਖਾ ਲਿਆ, ਪੀ ਲਿਆ, ਜਾਨਵਰ ਵੀ ਖਾਂਦੇ ਨੇ, ਉਹ ਵੀ ਪੀਂਦੇ ਨੇ, ਉਹ ਵੀ ਲੜਦੇ ਨੇ, ਅਸੀਂ ਵੀ ਲੜਦੇ ਹਾਂ, ਉਹ ਵੀ ਪਤਾ ਨਹੀਂ ਉਹਨਾਂ ਦੀ ਬੋਲੀ ਸੇ ਨਿੰਦਿਆ ਚੁਗਲੀ ਕਰਦੇ ਹੋਣਗੇ, ਉਹਨਾਂ ਨੇ ਜਵਾਕ ਜੰਮਣੇ, ਅਸੀਂ ਵੀ ਜੰਮਣੇ ਨੇ। ਸੋ ਸਾਡੇ ਤੇ ਫਿਰ ਜਾਨਵਰਾਂ ਚ ਕੀ ਫਰਕ ਹੈ? ਕਿਉਂਕਿ ਸਾਡੇ ਤੇ ਜਾਨਵਰ ਦੇ ਵਿੱਚ ਇਹ ਫਰਕ ਹੈ ਕਿ ਅਸੀਂ ਆਪਣੀ ਜ਼ਿੰਦਗੀ ਦੀ ਹਕੀਕਤ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ। ਜ਼ਿੰਦਗੀ ਬਹੁਤ ਖੂਬਸੂਰਤ ਹੈ, ਮਗਰ ਇਸੇ ਸਮਝਣੇ ਕੀ ਜ਼ਰੂਰਤ ਹੈ। ਜੋ ਸਮਝ ਗਿਆ ਵੋ ਭਗਵਾਨ ਕੀ ਮੂਰਤ, ਔਰ ਜੋ ਨਾ ਸਮਝਾ ਵੋ ਸ਼ੈਤਾਨ ਕਾ ਰੂਪ ਹੈ। ਕਿਉਂਕਿ ਅਸੀਂ ਉਹੀ ਬੀੜਾਂ ਪੀ ਜਾਂਦੇ ਹਾਂ, ਉਹੀ ਚਿਕਨ ਖਾਈ ਜਾਂਦੇ, ਉਹੀ ਦੁਕਾਨ ਤੇ ਬਹਿ ਕੇ ਠੱਗੀਆਂ ਠੋੜੀਆਂ ਕਰੀ ਜਾਂਦੇ, ਉਹੀ ਜਵਾਕ ਜੰਮੀ ਜਾਂਦੇ ਹਾਂ, ਮਾੜੀ ਮਾੜੀ ਗੱਲ ਤੇ ਝੂਠ ਫਰੇ ਮਾਰੀ ਜਾਂਦੇ ਹਾਂ। ਭੁਪਿੰਦਰ ਕੌਸ਼ਲ ਜੀ ਵੀ ਪ੍ਰੋਗਰਾਮ ਦੇਖ ਰਹੇ ਨੇ, ਵੇਖ ਬਰਨਾਲੇ ਤੋਂ ਹੀ ਨੇ, ਥੈਂਕ ਯੂ ਵੈਰੀ ਮੱਚ ਬਾਬਰ ਜੀ। ਸੋ ਜ਼ਿੰਦਗੀ ਬਹੁਤ ਖੂਬਸੂਰਤ ਹੈ, ਮਗਰ ਇਸੇ ਸਮਝਣੇ ਕੀ ਜ਼ਰੂਰਤ ਹੈ। ਜਦੋਂ ਅਸੀਂ ਬੈਠ ਕੇ ਖਾ ਕੇ ਦੇਖਾਂ, ਸੋਚ ਕੇ ਦੇਖੋ ਵੀ ਅੱਜ ਅਸੀਂ 60 ਦੇ ਹੋਗੇ, 65 ਦੇ ਹੋਗੇ, 70 ਦੇ ਹੋਗੇ, 40 ਦੇ ਹੋਗੇ, 40 ਚ ਕੀ ਸਾਨੂੰ ਫਾਇਦਾ ਕੀ ਮਿਲਿਆ? ਕੋਈ ਫਾਇਦਾ ਮਿਲਿਆ? ਜੇ ਅਸੀਂ ਕਹੀਏ ਅਸੀਂ ਡਿਗਰੀਆਂ ਲੈ ਲਈਆਂ, ਉਹਦੇ ਨੌਕਰੀ ਕਰ ਲਈ, ਉਹੀ ਕਰ ਨੌਕਰੀ ਕਰਕੇ ਕਿੱਤਾ ਕੀ ਹੈ? ਨੌਕਰੀ ਦੇ ਸਵੇਰੇ ਗਏ, ਸ਼ਾਮ ਨੂੰ ਮੁੜਿਆ, ਨਿਆਣਿਆਂ ਨੂੰ ਪਾਲਤਾ, ਉਹਨਾਂ ਨੂੰ ਸਕੂਲ ਭੇਜਤਾ, ਉਹਨਾਂ ਦੇ ਅੱਗੇ ਪੋਤ ਪੋਤੇ ਖਿਲਾਉਣੇ ਨੇ, ਇਹਦਾ ਫਾਇਦਾ ਕੀ ਹੋਇਆ? ਸਾਡਾ ਆਪਣਾ ਫਾਇਦਾ ਕੀ ਹੋਇਆ? ਜਿਹੜੇ ਪਰਪਜ਼ ਲਈ ਅਸੀਂ ਇਹ ਮਨੁੱਖਾ ਜਨਮ ਲਿਆ ਸੀਗਾ ਉਹਦਾ ਕੀ ਫਾਇਦਾ ਹੋਇਆ? ਸੋ ਇਸ ਕਰਕੇ ਸਾਨੂੰ ਆਪਣੇ ਸਰੀਰ ਦੀ ਜਿਹੜੀ ਹੈ ਨਾ, ਹਿਊਮਨ ਬੋਡੀ ਹੈ, ਇਹਦੀ ਇੰਪੋਰਟੈਂਸ ਨੂੰ ਸਮਝਣ ਦੀ ਲੋੜ ਹੈ। ਹਮੇਸ਼ਾ ਕੇ ਲਈ ਰਹਿਣਾ ਨਹੀਂ, ਇਸ ਦੌਰੇ ਫਾਨੀ ਮੇ ਕੁਛ ਅੱਛਾ ਕੰਮ ਕਰ ਲੋ, 4 ਦਿਨ ਕੀ ਜ਼ਿੰਦਗਾਨੀ ਮੇ, ਦੂਜਿਆਂ ਦੇ ਨੁਕਸ ਕੱਢਣ ਨਾਲੋਂ ਸਾਰਾ ਦਿਨ ਅਸੀਂ ਇੱਕ ਦੂਜੇ ਦਾ ਮਜ਼ਾਕ ਫਨ ਉਡਾਈ ਜਾਂਦੇ ਹਾਂ, ਦੂਜੇ ਦੇ ਨੁਕਸ ਕੱਢੀ ਜਾਂਦੇ ਹਾਂ, ਆਪਣੇ ਅੰਦਰ ਝਾਤੀ ਨਹੀਂ ਮਾਰਦੇ। ਜਿਸ ਤਰ੍ਹਾਂ ਕੁਝ ਮੈਸਾਂ ਟੋਭੇ ਤੇ ਖੜੀਆਂ ਸੀ, ਉਹਨਾਂ ਦੇ ਕੋਲੋਂ ਦੀ ਗਊ ਨਿਕਲੀ, ਗਾਂ ਕਾਓ, ਇੱਕ ਮੈਸ ਨੇ ਜਦੋਂ ਕਾਓ ਨੂੰ ਗਾਂ ਨੂੰ ਦੇਖਿਆ ਤੇ ਹੱਸ ਪਈ, ਦੂਜੀਆਂ ਕਹਿੰਦੀਆਂ ਕਿਉਂ ਹੱਸੀ ਆ? ਉਹ ਕਹਿੰਦੀ ਉਹ ਦੇਖੋ ਜਿਹੜੀ ਗਾਂ ਜਾਂਦੀ ਹੈ ਨਾ ਉਹਦੀ ਪੂਛ ਕਿੰਨੀ ਕਾਲੀ ਹੈ, ਟੇਲ ਕਿੰਨੀ ਕਾਲੀ ਹੈ। ਉਹਨਾਂ ਨੂੰ ਪੁੱਛੋ ਵੀ ਭਾਗਵਾਨ ਉਹ ਮੈਸੋ ਉਹਦੀ ਤਾਂ ਕੱਲੀ ਪੂਛ ਕਾਲੀ ਆ, ਤੁਸੀਂ ਤਾਂ ਉੱਪਰ ਤੋਂ ਲੈ ਕੇ ਥੱਲੇ ਤੱਕ ਕਾਲੇ ਹੋ। ਸੋ ਅੱਜ ਸਾਨੂੰ ਆਪਣੇ ਅੰਦਰ ਝਾਤੀ ਮਾਰਨ ਦੀ ਲੋੜ ਹੈ, ਅਸੀਂ ਝਾਤੀ ਨਹੀਂ ਦੂਜਿਆਂ ਦੇ ਨੁਕਸ ਕੱਢਦੇ ਹਾਂ। ਜਦੋਂ ਅਸੀਂ ਕਿਸੇ ਵੱਲ ਇੱਕ ਉਂਗਲ ਕਰਦੇ ਹਾਂ ਨਾ ਉਹਦੇ ਨੁਕਸ ਕੱਢਦੇ ਹਾਂ, ਸਾਡੇ ਤਿੰਨ ਉਂਗਲਾਂ ਸਾਡੇ ਵੱਲ ਵਾਰ ਵਾਰ ਇਹ ਸਾਨੂੰ ਇਸ਼ਾਰਾ ਕਰਦੀਆਂ ਨੇ ਪਰਮਾਤਮਾ ਵੱਲੋਂ ਕਿ ਉਹ ਰਹਿਣ ਦੇ ਭਰਾਵਾ, ਉਸ ਦਾ ਇੱਕ ਨੁਕਸ ਹੈ, ਜਰਾ ਕੁ ਆਪਣੇ ਅੰਦਰ ਝਾਤੀ ਮਾਰ, ਤੇਰੇ ਚ ਕਿੰਨੇ ਨੁਕਸ ਨੇ। ਅਸੀਂ ਦਿਨ ਰਾਤ ਦੁਨੀਆਂ ਦੀਆਂ ਚੀਜ਼ਾਂ ਖੁਆਇਸ਼ਾਂ ਨੂੰ ਇਕੱਠੇ ਕਰਨ ਲਈ ਭੱਜੇ ਫਿਰਦੇ ਹਾਂ। ਅਗਾਂ ਆਪਣੀ ਮੌਤ ਮੇ ਕੋਈ ਬਸਰ ਨਹੀਂ, ਸਾਮਾਨ 100 ਵਰਸ਼ ਕਾ ਪਲ ਕੀ ਖਬਰ ਨਹੀਂ। ਕਿੱਡੇ ਵੱਡੇ ਸਾਡੇ ਪੋਲੀਟੀਸ਼ੀਅਨ ਹੋਏ ਨੇ, ਸਰਦਾਰ ਬੇਅੰਤ ਸਿੰਘ ਜੀ ਪੰਜਾਬ ਦੇ ਚੀਫ ਮਿਨਿਸਟਰ ਸੀ, ਐਲੀਵੇਟਰ ਚੋਂ ਉਤਰੇ, ਕਾਰ ਚ ਪੈਰ ਰੱਖਿਆ, ਬੰਬ ਨੇ ਧਮਾਕਾ ਕਰਤਾ, ਹੱਡੀ ਤੱਕ ਵੀ ਨਹੀਂ ਲੱਭੀ। ਇੰਦਰਾ ਗਾਂਧੀ ਦਾ ਕੀ ਹਾਲ ਹੋਇਆ, ਸਦਾਮ ਹੁਸੈਨ ਦਾ ਕੀ ਹੋਇਆ, ਸਾਡੀ ਬੇਨਜ਼ੀਰ ਭੁੱਟੋ ਦਾ ਕੀ ਹਾਲ ਹੋਇਆ, ਭੁੱਟੋ ਉਹਦੀ ਫਾਦਰ ਦਾ ਕੀ ਹੋਇਆ, ਫਾਂਸੀਆਂ ਚੜਾਤਾ। ਅਸੀਂ ਐਵੇਂ ਹੀ ਮੌਤ ਦਾ ਪਤਾ ਨਹੀਂ ਕਦੋਂ ਨਿਕਲ ਜਾਂਦੀ ਹੈ, ਇੱਕ ਘਰ ਦੋ ਘਰ, ਇੱਕ ਸਕੂਟਰ ਹੈਗਾ ਫਿਰ ਕਹਿੰਦੇ ਕਾਰ ਲੈਣੀ ਹੈ, ਕਾਰ ਹੌਂਡਾ ਨਹੀਂ ਲੈਣੀ, ਹੁਣ BMW ਲੈਣੀ ਹੈ, BM ਲੈਣੀ, ਪੋਰਸ਼ ਲੈਣੀ ਹੈ, ਪੋਰਸ਼ ਨੇ ਰੇਂਜ ਰੋਵਰ ਲੈਣੀ ਹੈ, ਸਮਾਨ ਤੇ ਸਮਾਨ ਇਕੱਠਾ ਕਰੀ ਜਾਂਦੇ। ਕਦੇ ਆਪਣੇ ਘਰ ਦੇ ਵਿੱਚ ਜਦੋਂ ਮੈਨੂੰ ਇੰਡੀਆ 'ਚ ਤਾਂ ਨਹੀਂ ਪਤਾ, ਇੱਥੇ ਜਦੋਂ ਘਰ ਅਸੀਂ ਬਦਲਦੇ ਹਾਂ ਤੇ ਉਦੋਂ ਤੁਸੀਂ ਦੇਖੋ ਵੀ ਉਹ ਘਰ ਦੇ ਵਿੱਚ ਕੀ ਹੁੰਦਾ, ਪਤਾ ਉਦੋਂ ਲੱਗਦਾ ਕਮਰੇ ਢੇਰਾਂ ਦੇ ਢੇਰ ਭਰੇ ਪਏ ਨੇ ਸਾਡੇ, ਖਰੀਦੀ ਜਾਂਦੇ ਕੋਈ ਐਂ ਇਮਾਨਦਾਰੀ ਨਸੋ ਕੈਨੇਡਾ 'ਚ, ਉਹਨੂੰ ਪੁੱਛੋ ਤੇਰੇ ਕੋਲ ਸ਼ੂਜ਼ ਕਿੰਨੇ ਨੇ, ਚੱਲ ਦੱਸ ਦੇ, ਉਹਦੇ ਕੋਲ ਇੱਕ ਨੀ, ਦੋ ਨੀ, 10 ਵੀ ਕਹਿ ਦੋ ਤਾਂ ਵੀ ਕੋਈ ਨੀ, ਪਤਾ ਹੀ ਨੀ ਕਿੰਨੇ ਕਿੰਨੇ, ਇਕੱਠੇ ਹੀ ਕਰੀ ਜਾਂਦੇ ਹਾਂ। ਜਦੋਂ ਬਾਜ਼ਾਰ 'ਚ ਜਾਂਦੇ ਹਾਂ ਬਨੈਨਾ 10 ਲੈ ਲਈਆਂ, ਟੀ ਸ਼ਰਟਾਂ 5 ਲੈ ਲਈਆਂ, ਪੈਂਟਾਂ ਹੀ ਲਈ ਜਾਂਦੇ, ਇੰਡੀਆ ਤੋਂ ਸਾੜੀਆਂ ਇਕੱਠੀਆਂ ਕਰੀ ਜਾਂਦੇ ਹਾਂ, ਢੇਰਾਂ ਦੇ ਢੇਰ ਪਤਾ ਹੀ ਨਹੀਂ। ਇਹ ਚੀਜ਼ਾਂ ਕਰਨੀਆਂ ਕਿਹਨੇ, ਪਾਉਣੇ ਤਾਂ ਦੋ ਕੱਪੜੇ, ਦੋ ਨਹੀਂ ਤੁਸੀਂ, ਅਸੀਂ ਜਦੋਂ ਇੰਡੀਆ 'ਚ ਰਹਿੰਦੇ ਸੀ ਮੇਰੇ ਖਿਆਲ 'ਚ ਇੰਡੀਆ ਜਿਹੜੇ ਪ੍ਰੋਫੈਸਰ ਵੀ ਸੀ, ਅਸੀਂ 4-5 ਸ਼ਰਟਾਂ, 2-3 ਕੋਟ ਹੁੰਦੇ ਸੀ, 2 ਕੁ ਪਜਾਮੇ, 2 ਕੁ ਚੱਪਲਾਂ, ਇੱਕ ਸ਼ੂਜ਼, 2 ਸ਼ੂਜ਼ ਹੁੰਦੇ ਹੋਣਗੇ, ਇੱਥੇ ਤਾਂ ਪਤਾ ਹੀ ਨਹੀਂ। ਇਸੇ ਕਰਕੇ ਅਗਾਂਹ ਆਪਣੀ ਮੌਤ 'ਤੇ ਕੋਈ ਬਸਰ ਨਹੀਂ, ਮੌਤ ਦਾ ਕੋਈ ਖਿਆਲ ਨਹੀਂ, ਸਾਮਾਨ 100 ਵਰਸ਼ ਕਾ ਪਲ ਕੀ ਖਬਰ ਨਹੀਂ, ਇਕੱਠੇ ਕਰੀ ਜਾਂਦੇ ਹਾਂ, ਕਰੀ ਜਾਂਦੇ ਹਾਂ, ਕਰੀ ਜਾਂਦੇ ਹਾਂ। ਜਦੋਂ ਕਿ ਸਾਡੀ ਹਕੀਕਤ ਹੈ, ਰਾਮ ਗਿਓ ਰਾਵਣ ਗਿਓ ਜਾ ਕਾਬੋ ਪਰਿਵਾਰ, ਕਹੋ ਨਾਨਕ ਕੁਛ ਤਿਰ ਨਹੀਂ। ਸੁਪਨੇ ਜੋ ਸੰਸਾਰ, ਜਿਵੇਂ ਸੁਪਨੇ 'ਚ ਅਸੀਂ ਕਦੇ ਰਾਜੇ ਬਣ ਗਏ, ਕਦੇ ਚੀਕਾਂ ਮਾਰਦੇ ਹਾਂ, ਕਦੇ ਖੁਸ਼ ਹੁੰਦੇ ਹਾਂ, ਕਦੇ ਅਮੀਰ ਬਣ ਜਾਂਦੇ ਹਾਂ, ਜਦੋਂ ਸੁਪਨਾ ਖੁੱਲਦਾ ਉਹ ਮੰਜੇ ਦੇ ਪਏ ਹੁੰਦੇ ਹਾਂ। ਇਸੇ ਤਰ੍ਹਾਂ ਹੀ ਇਸ ਜ਼ਿੰਦਗੀ ਦੀ ਹਕੀਕਤ ਹੈ। ਇੱਥੇ ਰਾਮ ਰਾਵਣ ਵੀ ਚਲਿਆ ਗਿਆ, ਰਾਮ ਵੀ ਚਲੇ ਗਏ, ਕਿੱਡਾ ਕਿੱਡਾ ਪਰਿਵਾਰ ਸੀਗਾ, ਅਸੀਂ ਕਿਹੜੀ ਬਾਗ ਦੀ ਮੂਲੀ ਹਾਂ। ਸਾਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਆਸਾਂ ਪਰਬਤ ਜਿੰਨੀਆਂ ਮੌਤ ਨਾਮਾ ਹੇਤ, ਸਾਡੀਆਂ ਇੱਕ ਇੱਛਾ ਪੂਰੀ ਹੁੰਦੀ ਹੈ, ਦੂਜੀ ਦੂਜੀ, ਤੀਜੀ ਤੀਜੀ, ਚੌਥੀ ਚੌਥੀ, ਪੰਜਵੀਂ, ਮੌਤ ਦੇ ਅਸੀਂ ਨੇੜੇ ਜਾਈ ਜਾ ਰਹੇ ਹਾਂ। ਇਸ ਕਰਕੇ ਸਾਨੂੰ ਲੜਾਈ ਝਗੜੇ ਨਹੀਂ ਕਰਨੇ ਚਾਹੀਦੇ, ਪ੍ਰੇਮ ਮੁਹੱਬਤ ਨਾਲ ਰਹਿਣਾ ਚਾਹੀਦਾ, ਕਿਉਂਕਿ ਸਾਰਿਆਂ ਦੇ ਵਿੱਚ ਉਸ ਖੁਦਾ ਦਾ, ਉਸ ਅੱਲਾ ਦਾ, ਉਸ ਪਰਮਾਤਮਾ ਦਾ ਜਿਹੜਾ ਨਿਵਾਸ ਹੈ। ਜੀ ਜੰਤ ਸਭ ਉਸਨੇ, ਸਭਨਾ ਕਾ ਸੋਈ, ਮੰਦਾ ਕਿਸ ਨੂੰ ਆਖੀਏ ਜੇ ਦੂਜਾ ਹੋਈ, ਅੱਬਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੌਣ ਮੰਦੇ। ਜਦੋਂ ਬਣਾਈ ਅਸੀਂ ਸਾਰੇ ਅੱਲਾ ਨੇ ਆ, ਉਸ ਵਾਹਿਗੁਰੂ ਨੇ, ਉਸ ਜੋਤ ਨੇ ਆ, ਉਸ ਲਾਈਟ ਨੇ ਆ, ਉਸ ਡਿਵਾਈਨ ਮੈਲੋਡੀ ਨੇ, ਫਿਰ ਅਸੀਂ ਇੱਕ ਦੂਜੇ ਨੂੰ ਨਫ਼ਰਤ ਕਿਉਂ ਕਰਦੇ ਹਾਂ। ਐਵੇਂ ਰੋਜ਼ ਜਹਾਨ ਨਾਲ ਲੜਦਾ ਏ, ਕਿਤੇ ਮਨ ਆਪਣੇ ਨਾਲ ਲੜਿਆ ਕਰ, ਲੋਕਾਂ ਨਾਲ ਲੜਨ ਦੀ ਸਾਰੇ ਮਨ ਨਾਲ ਲੜ, ਕਿ ਮਨ ਪੁੱਠੀਆਂ ਆਦਤਾਂ ਪਾਉਂਦਾ। ਪਾਕਿਸਤਾਨ ਦੇ ਜਿਹੜੀ ਚੀਨ ਦੀ ਲੜਾਈ ਹੈ ਜਾਂ ਪਾਕਿਸਤਾਨ ਤੇ ਇੰਡੀਆ ਦੀ ਲੜਾਈ ਹੈ, ਕੋਈ ਵੀ ਨਫ਼ਰਤ ਹੈ, ਇਹ ਮਨ ਕਰਕੇ ਹੀ ਹੈ, ਨੀਵਾਂ ਨਹੀਂ ਹੋਣਾ, ਇਸ ਕਰਕੇ ਲੜਾਈ ਹੈ। ਜਦੋਂ ਮਨ ਨੂੰ ਆਪਣੇ ਆਪ ਨੂੰ ਸੁਧਾਰ ਲਓਗੇ ਤੇ ਫਿਰ ਲੜਾਈ ਝਗੜੇ ਬੰਦ ਹੋ ਜਾਂਦੇ ਨੇ। ਸਾਡੀ ਦੁਨੀਆਂ ਦੀ ਹਕੀਕਤ ਦੇਖੋ, ਹਕੀਕਤ ਕੀ ਹੈ ਕਿ ਜੇ ਤਾਂ ਅਸੀਂ ਕੋਈ ਮਾੜਾ ਕੰਮ ਕਰਨਾ ਹੋਵੇ, ਪੱਕੀ ਗੱਲ ਸੋਚ ਕੇ ਦੇਖ ਲਓ, ਉਹ ਕਹਿੰਦੇ ਕੋਈ ਦੇਖੇ ਨਾ, ਜੇ ਕੋਈ ਬਦਕਾਰੀ ਕਰਨੀ ਹੈ, ਕੋਈ ਰਿਸ਼ਵਤ ਲੈਣੀ ਹੈ, ਕੋਈ ਕਿਸੇ ਦਾ ਖੂਨ ਕਰਨਾ, ਆਪਾਂ ਕਹਿੰਦੇ ਚੁੱਪ ਚੁਪੀਤੇ ਕਰ ਦਿਓ, ਤੇ ਜੇ ਕੋਈ ਚੰਗਾ ਕੰਮ ਕਰਨਾ ਉਹਦਾ ਢੰਡੋਰਾ ਪਿੱਟਣਾ। ਪਾਪ ਕਰੇ ਤੂੰ ਚੁੱਪ ਚੁਪੀਤੇ, ਪੁੰਨ ਕਰੇ ਤਾਂ ਰੌਲਾ ਹੋ, ਓਏ ਬਾਹਰੋਂ ਬੰਦਾ ਸਾਫ ਸੁਚੱਜਾ, ਅੰਦਰੋਂ ਕਾਲਾ ਕੋਲਾ ਹੋ। ਉਪਰੋਂ ਹੱਥ ਜੋੜੀ ਜਾਂਦਾ, ਬੇਟਾ ਜੀ ਬੇਟਾ ਜੀ ਬੇਟਾ, ਜਿੰਨੇ ਪੋਲੀਟੀਸ਼ੀਅਨ ਨੇ, ਜਿੰਨੇ ਗੁਰਦੁਆਰੇ ਦੇ ਭਾਈ, ਸਾਰੇ ਨਹੀਂ ਕਹਿੰਦਾ, ਚੰਗੇ ਬਹੁਤ ਹੁੰਦੇ ਨੇ, ਭਾਈ ਜੀ ਨੇ, ਪੰਡਿਤ ਨੇ, ਪ੍ਰੋਫੈਸਰ ਨੇ, ਡਾਕਟਰ ਨੇ, ਉਪਰੋਂ ਕਿੰਨੇ ਵਧੀਆ ਹੁੰਦੇ ਨੇ। ਜਦੋਂ ਕੱਲਾ ਦੌ ਲੱਗਦਾ ਫਿਰ ਪਤਾ ਲੱਗਦਾ ਵੀ ਇਹਦਾ ਬੰਦਾ ਪੂਰਾ ਹੀ ਜਾਨਵਰ ਹੀ ਹੈ, ਪੁੱਠਾ ਹੀ ਹੈ। ਓਏ ਬਾਹਰੋਂ ਬੰਦਾ ਸਾਫ ਸੁਚੱਜਾ, ਅੰਦਰੋਂ ਕਾਲਾ ਕੋਲਾ ਹੋ। ਓਏ ਨਾਮ ਇਲਾਹੀ ਲੈਣ ਦੇ ਵੇਲੇ ਹੋ ਜਾਂਦਾ ਤੂੰ ਬੋਲਾ ਹੋ, ਕਦੇ ਸਤਸੰਗ ਚ ਬੈਠ ਕੇ ਦੇਖੋ, ਗੀਤਾ ਭਵਨ ਜਾ ਕੇ ਦੇਖੋ, ਗੁਰਦੁਆਰੇ ਜਾ ਕੇ ਦੇਖੋ, ਕਿਸੇ ਸੰਤ ਮਹਾਂਪੁਰਖ ਦਾ ਉਦੀ ਬਸ ਘਰਾੜੇ ਹੀ ਆਉਣ ਲੱਗੇ, ਪਾਠ ਦੇ ਵਿੱਚ ਉਦੀ ਝੂਟੇ ਆਉਣ ਲੱਗ ਜਾਂਦੇ ਨੇ, ਰੱਬ ਦੇ ਨਾ ਉਹ ਵੇਲੇ ਨੀਂਦ ਆ ਜਾਂਦੀ ਆ, ਉਂਝ ਜੇ ਮੂਵੀ ਦੇਖਣੀ ਹੋਵੇ ਕਦੇ ਨੀਂਦ ਨਹੀਂ ਆਉਂਦੀ। ਇਹੀ ਸਾਡੀ ਜਿਹੜੀ ਹਕੀਕਤ ਹੈ। ਜੇ ਅਸੀਂ ਕਦੇ ਉਸ ਕੌਸਮਿਕ ਪਾਵਰ ਨੂੰ ਚਿਤ ਚੇਤੇ ਕਰ ਲਈਏ, ਉਸ ਰੱਬ ਨੂੰ ਯਾਦ ਕਰ ਲਈਏ, ਮੈਡੀਟੇਸ਼ਨ ਕਰ ਲਈਏ, ਪਾਠ ਕਰ ਲਈਏ, ਰੱਬ ਦਾ ਨਾਂ ਬੰਦਗੀ ਕਰ ਲਈਏ, ਤਾਂ ਯਕੀਨ ਕਰਨਾ, ਅਗਰ ਮੈਂ ਰੱਬ ਲਈ ਟਾਈਮ ਨਿਕਾਲ ਦਿੱਤਾ, ਅਗਰ ਸਾਰੀ ਜ਼ਿੰਦਗੀ ਅਗਰ ਮੈਂ ਰੱਬ ਲਈ ਟਾਈਮ ਨਿਕਾਲ ਲੇਤਾ, ਤੋ ਵੋ ਰੱਬ ਮੇਰੀ ਜ਼ਿੰਦਗੀ ਸੇ ਬੁਰਾ ਵਕਤ ਹੀ ਨਿਕਾਲ ਦਿੱਤਾ, ਕਿਉਂਕਿ ਪਰਮਾਤਮਾ ਨੇ ਚੰਗੇ ਤੇ ਮਾੜਾ ਪੈਦਾ ਕੀਤਾ। ਜੇ ਰੱਬ ਦੇ ਨਾਲ ਜੁੜੇ ਰਹੋਗੇ, ਹਾਥੀ ਕੇ ਪਾਉਂਵੇ ਸਭ ਕਾ ਪਾਉਂ, ਜੇ ਉਹਦੇ ਨਾਲ ਜੁੜੇ ਰਹੋਗੇ, ਤੁਹਾਨੂੰ ਦੁੱਖ ਤਕਲੀਫ ਮੁਸੀਬਤਾਂ ਨਹੀਂ ਆਉਂਦੀਆਂ। ਇਸ ਕਰਕੇ ਵੀ ਲੋਕ ਕੀ ਕਰਦੇ ਨੇ, ਖਾਂਦੇ ਨੇ, ਪੀਂਦੇ ਨੇ। ਅਸੀਂ ਹੰਡਿਆਏ ਵਿਆਹ ਚ ਬੋਰੀਆਂ ਤੇ ਲੇਟੇ ਰਹਿੰਦੇ ਸੀ, ਸ਼ਾਮ ਨੂੰ ਸਾਡਾ ਮੇਰਾ ਮਿੱਤਰ ਰਿਮੀ ਦੀ ਡੈਥ ਹੋ ਗਈ, ਉਹ ਕਦੇ ਕਦੇ ਪੈਸੇ ਦਾ ਹੁੰਦੇ ਨਹੀਂ ਸੀ, ਉਹ ਹਰਲੀ ਦੀ ਦੁਕਾਨ ਤੇ ਜਾ ਕੇ ਮਾੜੀ ਮੋਟੀ 20 ਰੁਪਏ ਲੈਣੀ, ਉਹ ਕਰਨੀ, ਇਸੇ ਜੀ ਅਸੀਂ ਆਪਣੇ ਨੂੰ ਦਾਰਾ ਪਹਿਲਵਾਨ ਸਮਝਦੇ ਸੀਗੇ। ਆਪਣੇ ਆਪ ਨੂੰ ਭੇਡਾਂ ਤੋਂ ਅਲੱਗ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਦੁਨੀਆਂ ਤੋਂ ਕੀ ਲੈਣਾ, ਮੈਂ ਕੁਛ ਬਣ ਕੇ ਦਿਖਾਉਣਾ। ਖੁਦੀ ਕੋ ਕਰ ਬੁਲੰਦ ਇਤਨਾ ਕਿ ਹਰ ਤਕਦੀਰ ਸੇ ਪਹਿਲੇ ਖੁਦਾ ਬੰਦੇ ਸੇ ਖੁਦ ਪੁੱਛੇ, ਬਤਾ ਤੇਰੀ ਰਜ਼ਾ ਕਿਆ ਹੈ। ਮੇਕ ਯੂਅਰ ਸੈਲਫ ਸੋ ਬੋਲਡ ਦੈਟ ਐਟ ਦ ਟਾਈਮ ਆਫ ਅਵਰ ਡੈਸਟਨੀ ਗੋਡ ਵਿਲ ਆਸਕ ਵਟ ਯੂ ਵਿਸ਼। ਆਪਣੇ ਆਪ ਨੂੰ ਮਜ਼ਬੂਤ ਕਰੋ। ਆਪਣੇ ਮੈਂ ਬਰਨਾਲੇ ਚ ਪੜ ਰਿਹਾ ਸੀ, ਕੋਈ ਕੁੜੀ ਜੱਜ ਬਣ ਗਈ, ਕੋਈ ਪਾਇਲਟ ਬਣ ਗਈ, ਕੋਈ ਆਈ ਐਸ ਚ ਫਸਟ ਆ ਗਈ, ਕੋਈ DIG ਸਾਡੇ ਬਰਨਾਲੇ ਦਾ ਮੁੰਡਾ ਲੱਗਿਆ ਵੈ, ਕੋਈ IG ਬਣਿਆ ਵੈ, ਕੋਈ ਮਨਿਸਟਰ ਬਣਿਆ ਵੈ। ਉਹਨਾਂ ਨੇ ਲੋਕਾਂ ਦੇ ਮਗਰ ਨਹੀਂ ਲੱਗੇ, ਆਪਣੀ ਤਾਕਤ ਨੂੰ ਪਹਿਚਾਣ ਕੇ ਕੁਛ ਕੀਤਾ ਕੰਮ, ਜਦੋਂ ਕਰਦੇ ਹੋ ਤੁਸੀਂ, ਫੇਰ ਤੁਸੀਂ ਤਰੱਕੀ ਕਰ ਸਕਦੇ ਹੋ। ਦੇਖ ਲਓ, ਹੁਣ ਆਪਾਂ ਗੱਲ ਕਰੀਏ, ਜਿਹੜੇ 24 ਘੰਟੇ ਸਾਨੂੰ ਮਿਲੇ ਨੇ, ਇਹਦੇ ਵਿੱਚ ਸਾਨੂੰ ਕਰਨਾ ਕੀ ਚਾਹੀਦਾ। ਸਭ ਤੋਂ ਪਹਿਲੀ ਇੰਪੋਰਟੈਂਟ ਗੱਲ ਹੈ, ਬੈਂਜਮਿਨ ਫਰੈਂਕਲਿਨ ਹੋਏ ਨੇ ਸੀ, ਸਕੂਲ ਚ ਪੜ੍ਹਦੇ ਹੁੰਦੇ ਸੀ, ਉਹ ਅਮਰੀਕਾ ਦੇ ਵਿੱਚ ਇੱਕ ਤਕੜੇ ਪੋਲੀਟੀਸ਼ੀਅਨ ਹੋਏ ਨੇ, 1706 ਚ ਪੈਦਾ ਹੋਏ ਸੀਗੇ। ਉਹਨਾਂ ਨੇ ਕਾਂਸਟੀਟਿਊਸ਼ਨ ਲਿਖਣ ਦੇ ਵਿੱਚ ਵੀ ਉਹਨਾਂ ਦਾ ਬਹੁਤ ਵੱਡਾ ਰੋਲ ਹੈ ਅਮਰੀਕਾ ਦਾ। ਉਹਨਾਂ ਦੀ ਇੱਕ ਕਹਾਵਤ ਸੀਗੀ, ਅਰਲੀ ਟੂ ਬੈਡ ਛੇਤੀ ਸੌਵੋ, ਅਰਲੀ ਟੂ ਰਾਈ ਛੇਤੀ ਉੱਠੋ, ਮੇਕਸ ਏ ਮੈਨ ਹੈਲਦੀ ਐਂਡ ਵਾਈਸ। ਦੋ ਚੀਜ਼ਾਂ, ਹੈਲਦੀ ਸਰੀਰ ਪੱਖੋਂ ਤੇ ਵਾਈਸ ਸਿਆਣਾ ਵੀ ਹੋਊਗਾ ਜਿਹੜਾ ਸਵੇਰੇ ਸਵੇਰੇ ਉੱਠਦਾ ਨਾ। ਜੇ ਤਾਂ ਸਵੇਰੇ ਉੱਠ ਕੇ ਨਸ਼ਾ ਨੱਕ ਚ ਪਾਉਣਾ ਚਿੱਟਾ, ਮੂੰਹ ਨਾਲ ਸੂਟੇ ਖਿੱਚਣੇ ਨੇ, ਫਰਿੱਜੋਂ ਕੱਢ ਕੇ ਬੋਤਲ ਨਾਲ ਦਾਰੂ ਪੀਣੀ ਹੈ, ਅਜੀਤ ਅਖਬਾਰ ਪੜ੍ਹਨਾ, ਜਗਬਾਣੀ ਪੜ੍ਹਨਾ, ਟ੍ਰਿਬਿਊਨ ਪੜ੍ਹਨਾ, ਜਾਂ ਅੱਜ ਕੱਲ੍ਹ ਨਵੀਂ ਬਿਮਾਰੀ ਆ, ਫੋਨ ਚੱਕ ਕੇ ਪਹਿਲਾਂ ਟੈਕਸਟ ਦੇਖਦੇ ਹਾਂ, ਵਟਸਐਪ ਦੇਖਦੇ ਹਾਂ, ਗੂਗਲ ਦੇਖਦੇ ਹਾਂ, ਕੁਛ ਕਰਦੇ ਹਾਂ। ਉਹਦੇ ਨਾਲੋਂ ਜੇ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਛੱਡ ਕੇ 10 ਮਿੰਟ 15 ਮਿੰਟ ਅੱਧਾ ਘੰਟਾ, ਕੋਈ ਤੂਫਾਨ ਨਹੀਂ ਆਉਣ ਲੱਗਿਆ, ਰੱਬ ਨੂੰ ਯਾਦ ਕਰੀਏ, ਤਾਂ ਅਸੀਂ ਜ਼ਰੂਰ ਸਿਆਣੇ ਹੋ ਜਾਵਾਂਗੇ। ਸਿਆਣੇ ਤੋਂ ਮਤਲਬ ਇਹ ਹੈ ਕਿ 3 ਤਰ੍ਹਾਂ ਦਾ ਗਿਆਨ ਹੁੰਦਾ ਹੈ। ਅਸੀਂ ਪਹਿਲਾਂ ਸੁਣਦੇ ਹਾਂ, ਫਿਰ ਮੰਨਦੇ ਹਾਂ, ਫਿਰ ਜਾਣਦੇ ਹਾਂ। ਅਸਲੀ ਗਿਆਨ ਜਾਣਨਾ ਹੈ। ਸੁਣਦੇ ਕਿਵੇਂ ਆ? ਅਸੀਂ ਦੇਖਿਆ ਵੀ ਸੁਣਿਆ ਵੀ ਜਿਹੜੇ ਕਲਮੀ ਅੰਬ ਹੁੰਦੇ ਨੇ ਮਿੱਠੇ ਹੁੰਦੇ ਨੇ, ਸੁਣ ਲਿਆ, ਜਦੋਂ ਖਾਧੇ ਮਿੱਠੇ ਸੀਗੇ, ਮੰਨ ਲਿਆ, ਹਾਂਜੀ। ਸੋ ਇਸੇ ਤਰ੍ਹਾਂ ਹੀ ਜਿਹੜਾ ਬੰਦਾ ਪ੍ਰੈਕਟੀਕਲ ਨਹੀਂ ਕਰਦਾ, ਅਸੀਂ ਸੁਣਦੇ ਹਾਂ, ਸੁਣਦੇ ਕਿਹਾ, ਕਿਸੇ ਨੇ ਕਿਹਾ ਵੀ ਬਿੱਲੀ ਰਸਤਾ ਕੱਟ ਗਈ ਤੇ ਮਾੜੀ ਗੱਲ ਹੈ, ਸੁਣਿਆ, ਇੱਕ ਤੋਂ ਸੁਣਿਆ, ਦੂਜੇ ਤੋਂ ਸੁਣਿਆ, ਚੌਥੇ ਸੁਣਿਆ, ਫਿਰ ਅਸੀਂ ਮੰਨ ਲੈਣੇ ਵੀ ਉਹ ਕੱਟ ਗਈ ਬਿੱਲੀ, ਅਸੀਂ ਵੀ ਨਹੀਂ ਜਾਣਾ ਅੱਗੇ, ਕਾਰ ਚ ਉਤਰ ਜਾਂਦੇ ਹਾਂ। ਪਰ ਜਾਣਨਾ ਉਹਨੂੰ ਕਹਿੰਦੇ ਨੇ ਜਦੋਂ ਤੁਸੀਂ ਪ੍ਰੈਕਟੀਕਲ ਦੇਖਦੇ ਹੋ, ਮੇਰਾ ਕੋਈ ਨੁਕਸਾਨ ਹੋਇਆ ਹੀ ਨਹੀਂ, ਫਿਰ ਤੁਹਾਨੂੰ ਅਸਲੀ ਪਤਾ ਵੀ ਇਹ ਵਹਿਮ ਹੈ ਕਿ ਹਕੀਕਤ ਹੈ। ਸੋ ਸਾਨੂੰ ਹਕੀਕਤ ਨੂੰ ਸਮਝਣ ਦੇ ਲਈ ਆਪ ਪ੍ਰੈਕਟੀਕਲ ਜਿਹੜੇ ਕੰਮ ਕਰਨੇ ਪੈਣੇ ਨੇ। ਉਹ ਪ੍ਰੈਕਟੀਕਲ ਕੰਮ ਤਾਂ ਹੀ ਹੋਣਗੇ ਜਦੋਂ ਕਦੇ ਜ਼ਿੰਦਗੀ ਚ ਕੋਈ ਮੁਸ਼ਕਿਲ ਹੋ ਜਾਏ ਨਾ। ਇਹ ਮੈਨ ਇਜ਼ ਨੋਨ ਬਾਈ ਦਾ ਕੰਪਨੀ ਹੀ ਕੀਪਸ। ਚੰਗੀ ਕੰਪਨੀ ਰੱਖੋ। ਟੀਚਰ ਹੁੰਦੇ ਨੇ ਸਕੂਲ ਚ, ਸਾਨੂੰ ਸਮਝ ਨਹੀਂ ਹੁੰਦਾ 2 × 4 ਹੈ ਕਿ 2 × 6 ਹੈ। ਸਾਨੂੰ ਟੀਚਰਸ ਵੀ ਹੁੰਦੇ ਨੇ ਕਿ ਉਹਨੂੰ ਜ਼ਿੰਦਗੀ ਦਾ ਭੇਦ ਆ ਜਾਂਦਾ, ਉਹ ਕਹਿੰਦੇ ਨਹੀਂ ਐਂ ਨਹੀਂ ਹੈ, 1 + 2 = 2 ਸਾਨੂੰ ਪਤਾ ਨਹੀਂ ਲੱਗਦਾ, ਉਹ ਸਾਨੂੰ ਤਰੀਕੇ ਨਾਲ, ਕਿਉਂਕਿ ਉਹਨਾਂ ਨੂੰ ਨੌਲੇਜ ਹੁੰਦੀ ਹੈ। ਇਸ ਕਰਕੇ ਜ਼ਿੰਦਗੀ ਦੇ ਵਿੱਚ ਚੰਗੇ ਟੀਚਰ ਦਾ ਹੋਣਾ ਬਹੁਤ ਜ਼ਰੂਰੀ ਹੈ, ਚੰਗੇ ਦੋਸਤ ਦਾ ਹੋਣਾ ਬਹੁਤ ਜ਼ਰੂਰੀ ਹੈ, ਜਿਹੜਾ ਕਿ ਤੁਹਾਡੀਆਂ ਮੁਸ਼ਕਿਲਾਂ ਨੂੰ ਹੱਲ ਕਰੇ। ਮੈਂ ਕਿ ਤੁਹਾਨੂੰ ਲਾਈਵ ਨੋਟ ਦੇ ਵਿੱਚ ਮੇਰੇ ਗੱਲ ਦਿਮਾਗ 'ਚ ਆ ਗਈ, ਕਿਉਂਕਿ ਲਾਈਵ ਪ੍ਰੋਗਰਾਮ ਕਰਦੇ ਹਾਂ, ਕੋਈ ਕਾਗਜ਼ ਪੱਤਰ ਦਾ ਹੁੰਦਾ ਨਹੀਂ, ਮੈਂ ਤੁਹਾਡੇ ਨਾਲ ਸਿੱਧਾ ਜਿਹੜਾ ਗੱਲਬਾਤ ਕਰ ਰਿਹਾ। ਇੱਕ ਵਾਰ ਕੀ ਹੋਇਆ ਕਿ ਇੱਕ ਆਦਮੀ ਦੇ 3 ਸਨ ਸੀਗੇ, ਉਹ ਜਦੋਂ ਮਰਨ ਲੱਗਿਆ, ਉਹਨੇ ਜਿਹੜੀ ਆਪਣੀ ਵਸੀਅਤ ਹੈ ਉਹਦੇ ਕੋਲ ਹੋਰ ਤਾਂ ਕੁਛ ਨਹੀਂ ਸੀ, ਉਹਦੇ ਕੋਲ 17 ਜਿਹੜੇ ਸੀ ਘੋੜੇ ਸੀਗੇ, 17 ਉਹਨੇ ਆਪਣੀ ਵਸੀਅਤ ਚ ਲਿਖਤਾ ਵੀ ਜਿਹੜਾ ਮੇਰਾ ਸਭ ਤੋਂ ਛੋਟਾ ਮੁੰਡਾ ਹੈ ਨਾ, ਇਹਨੂੰ ਅੱਧੇ ਘੋੜੇ ਮਿਲਣ, ਜਿਹੜਾ ਉਸ ਤੋਂ ਵੱਡਾ ਉਹਨੂੰ ਤੀਸਰਾ ਹਿੱਸਾ ਮਿਲੇ, ਤੇ ਜਿਹੜਾ ਸਭ ਤੋਂ ਵੱਡਾ ਕਿਉਂਕਿ ਸੈੱਟ ਹੋ ਗਿਆ ਉਹਨੂੰ 2% ਮੈਂ ਦੂਜਾ ਹਿੱਸਾ ਮਿਲੇ। ਉਹ ਜਦੋਂ ਪਿਓ ਮਰ ਗਿਆ, ਤਿੰਨੇ ਭਰਾ ਹੋਏ ਨੇ, ਵਸੀਅਤ ਖੋਲੀ ਤੇ ਉਹਦੇ ਵਿੱਚ ਲਿਖਿਆ ਸੀ ਬਿੱਲ ਦੇ ਵਿੱਚ ਵੀ ਛੋਟੇ ਨੂੰ ਮਿਲਣੇ ਆ ਕਿੰਨੇ, ਅੱਧੇ। ਹੁਣ 17 ਸੀਗੇ, ਅੱਧੇ ਕਿੰਨੇ ਬਣੇ, 8.5 ਦਾ ਮਤਲਬ 16 ਲੱਠ ਲੈ ਕੇ 17 ਨੂੰ ਮਾਰੋ। ਪਰ ਸੋਚਦੇ ਨੇ ਪਿਓ ਨੇ ਤਾਂ ਕਿਤੇ ਕੀੜੀ ਨਹੀਂ ਮਾਰੀ, ਉਹ ਇਸ ਤਰ੍ਹਾਂ ਨਹੀਂ ਕਰ ਸਕਦਾ। ਜੇ ਤੀਜਾ ਹਿੱਸਾ ਕਰਦੇ 17 ਫਿਰ ਮਾਰਨਾ ਪੈਂਦਾ, ਜੇ ਦੂਜਾ ਹਿੱਸਾ ਕਰਦੇ ਤਾਂ ਨਹੀਂ ਹੁੰਦਾ, ਮਾਰਨਾ ਪੈਂਦਾ। ਬੜੇ ਬਿਵਤਾ ਚ ਪੈ ਗਏ ਵੀ ਪਿਓ ਨੇ ਗਲਤ ਲਿਖਤੀ, ਹੈ ਤਾਂ 17 ਹੀ ਘੋੜੇ ਉਹਦੇ ਕੋਲੇ, ਫਿਰ ਉਹਨੇ ਇਸ ਤਰ੍ਹਾਂ ਦੀ ਕਿਉਂ ਲਿਖੀ। ਫਿਰ ਸੋਚਦੇ ਨੇ ਵੀ ਸ਼ਾਇਦ ਅਨਪੜ੍ਹ ਹੋਊਗਾ ਜਾਂ ਕੁਛ ਹੋਊਗਾ, ਬੜੇ ਕਨਫਿਊਜ਼ ਰਹੇ। ਇੰਨੇ ਨੂੰ ਕੋਈ ਸਿਆਣਾ ਭੱਦਰ ਪੁਰਸ਼ ਆ ਗਿਆ, ਉਹ ਕਹਿੰਦੇ ਤੁਸੀਂ ਯਾਰ 4 ਦਿਨ ਹੋ ਗਏ, ਬੜੇ ਉਦਾਸ ਉਦਾਸ ਰਹਿਣ, ਕੀ ਗੱਲ? ਕਹਿੰਦੇ ਜੀ ਅੰਕਲ ਜੀ, ਸਾਡੇ ਪਿਓ ਨੇ ਆ ਵਸੀਅਤ ਲਿਖ ਕੇ ਦਿੱਤੀ ਹੈ, ਇਹਦੇ ਵਿੱਚ 17 ਉਹਨਾਂ ਦੇ ਆਹ ਸਾਹਮਣੇ ਘੋੜੇ ਖੜੇ ਨੇ, ਉਹ ਕਹਿੰਦਾ ਇਹਨੂੰ ਦੇ ਦਿਓ ਅੱਧੇ। ਅੱਧੇ 8.5 ਬਣੇ ਸੀ, ਘੋੜੇ ਨੂੰ ਕਿਵੇਂ ਮਾਰੀਏ? ਦੂਜੇ ਨੂੰ ਕਹਿੰਦਾ ਤੀਜਾ ਹਿੱਸਾ ਦੇ ਦਿਓ, 6.5 ਬਣੇ, 6 ਤੋਂ ਵੀ ਘੱਟ ਬਣੇ, ਉਹਨੂੰ ਕਿਵੇਂ ਕਰੀਏ? ਉਹ ਕਹਿੰਦਾ ਪੁੱਤਰੋ ਘਬਰਾਉਣਾ, ਤੁਸੀਂ ਲੜਦੇ ਕਿਉਂ, ਤੁਸੀਂ ਟੈਨਸ਼ਨ ਨਾ ਲਓ, ਮੈਂ ਕਰਦਾ। ਉਹਨੇ ਆਪਣੇ ਘਰੇ ਗਿਆ, ਘਰੇ ਲਿਆ ਕੇ ਘੋੜਾ ਦੇਤਾ, ਕਹਿੰਦਾ ਲਓ ਘੋੜਾ ਰੱਖੋ। ਉਹ ਕਹਿੰਦੇ ਨਾ ਜੀ, ਅਸੀਂ ਨਹੀਂ ਤੁਹਾਡਾ ਘੋੜਾ ਲੈਣਾ। ਕਹਿੰਦਾ ਰੱਖੋ ਤਾਂ ਸਹੀ, ਕਿਸੇ ਸਿਆਣੇ ਬੰਦੇ ਦੀ ਗੱਲ ਤਾਂ ਮੰਨ ਲਓ। ਕਹਿੰਦਾ ਜੀ 18 ਹੋ ਗਏ, ਫਿਰ ਅਸੀਂ ਤੁਹਾਡਾ ਘੋੜਾ ਕਿਉਂ ਲਈਏ? ਕਹਿੰਦਾ ਕੋਈ ਨਹੀਂ, ਤੁਸੀਂ 18 ਹੀ ਮੰਨੋ, ਤੁਹਾਡੇ ਹੀ ਨੇ ਇਸ ਵੇਲੇ। 18 ਚੋਂ ਕਰੋ ਵੱਧ ਕਿੰਨਾ? ਪਹਿਲੇ ਨੂੰ ਦੇਤੇ 9, ਦੂਜੇ ਦਾ ਤੀਜਾ, ਤੀਸਰਾ ਹਿੱਸਾ ਕਹਿੰਦਾ ਲੈ 6। ਕਹਿੰਦਾ ਤੀਸਰੇ ਨੂੰ ਦੇਣੇ ਸੀਗੇ 2%, ਕਹਿੰਦਾ ਲੈ 2। 9 ਤੇ 6 15 ਤੇ 2 17 ਬਣ ਗਏ, ਕਰਵਾਉਣ ਗਏ। ਕਹਿੰਦਾ ਮੇਰਾ ਮੈਨੂੰ ਘੋੜਾ ਮੋੜ ਦੇ। ਸੋ ਜਿਹੜੀਆਂ ਪ੍ਰੋਬਲਮ ਸਾਨੂੰ ਲਾਈਫ ਚ ਆਉਂਦੀਆਂ ਨੇ, ਸਾਨੂੰ ਕਿਸੇ ਐਕਸਪਰਟ ਬੰਦੇ ਦੀ, ਫਰੈਂਡ ਦੀ, ਟੀਚਰ ਦੀ, ਗੁਰੂ ਦੀ ਲੋੜ ਪੈਂਦੀ ਹੈ। ਤੇ ਜਦੋਂ ਅਸੀਂ ਉਹਦੀ ਕੰਪਨੀ ਰੱਖਦੇ ਹਾਂ ਨਾ, ਤੇ ਫਿਰ ਸਾਨੂੰ ਸਾਡੀ ਜ਼ਿੰਦਗੀ ਦੇ ਵਿੱਚ ਲਾਹਾ ਲੈਣ ਦਾ ਮੌਕਾ ਮਿਲ ਜਾਂਦਾ। ਇਸ ਕਰਕੇ ਸਵੇਰੇ ਉੱਠੋ, ਪਹਿਲਾ ਫਾਰਮੂਲਾ 24 ਘੰਟੇ ਚ, ਸਭ ਤੋਂ ਪਹਿਲਾਂ ਰੂਹਾਨੀ ਤੌਰ ਤੇ ਪਾਠ ਕਰੋ, ਪਰਮਾਤਮਾ ਨੂੰ ਯਾਦ ਕਰੋ, ਭਜਨ ਬੰਦਗੀ ਕਰੋ, ਤੇ ਨਾਲ ਹੀ ਫਿਰ ਦੂਜਾ ਕੀ ਹੈ, ਬਰਸ਼ਿੰਗ ਟਵਾਈਸ ਏ ਡੇ। ਆ ਦੰਦ ਵੀ ਸਾਫ਼ ਕਰੋ। ਤੁਸੀਂ ਅੱਜ ਕੱਲ੍ਹ ਦੇ ਹਾਲਾਤ ਚ ਪੜ੍ਹਿਆ ਲਿਖਿਆ ਬੰਦਾ ਹੁੰਦਾ, ਉਹਦੇ ਕੋਲੇ ਨਹੀਂ ਬੈਠੇ, ਮੂੰਹ ਦੇ ਵਿੱਚੋਂ ਬੜੀ ਗੰਦੀ ਬਦਬੂ ਮਾਰਦੀ। ਕਿਉਂ? ਪਹਿਲੀ ਗੱਲ ਤਾਂ ਸਾਨੂੰ ਬਰੱਸ਼ ਨਹੀਂ ਕਰਨਾ ਆਉਂਦਾ, ਅਸੀਂ ਫਟਾਫਟ ਲਾ ਕੇ ਬਰੱਸ਼ ਕਰ ਲੈਂਦੇ ਹਾਂ। ਜਿਹੜੇ ਸਾਡੇ ਦੰਦਾਂ ਦੇ ਵਿੱਚ ਗੈਪ ਪੈ ਜਾਂਦਾ, ਉਹਦੇ ਵਿੱਚ ਰੋਟੀ ਫਸ ਜਾਂਦੀ ਹੈ, ਉਹਦੇ ਵਿੱਚ ਭੋਜਨ ਫਸ ਜਾਂਦਾ, ਫਲ ਸਬਜ਼ੀਆਂ ਫਸ ਜਾਂਦੀਆਂ, ਤੇ ਉਹ 2 ਦਿਨਾਂ ਬਾਅਦ ਬਦਬੂ ਦੇਣ ਲੱਗਦੇ, ਫਿਰ ਸਾਡੇ ਮਸੂੜੇ ਫੁੱਲ ਜਾਂਦੇ। ਡਾਕਟਰ ਕੋਲ ਜਾਓ, $300-400 ਦੇ ਕੇ ਆਓ। ਅਸੀਂ 2 ਮਿੰਟ ਦੇ ਲਈ ਚੰਗੀ ਤਰ੍ਹਾਂ ਬਰੱਸ਼ ਨਹੀਂ ਕਰਦੇ, ਉੱਪਰ ਥੱਲੇ ਫਲਾਸ ਨਹੀਂ ਕਰਦੇ, ਕੋਈ ਡੱਕਾ ਪਾ ਕੇ ਦੰਦਾਂ ਚੋਂ ਕੱਢੀ ਕੱਢ ਕੇ ਦੇਖਿਓ ਤਾਂ ਅਸੀਂ ਕੀ ਹੁੰਦੇ। ਅਸੀਂ ਬਾਅਦ ਦੇ ਵਿੱਚ ਸਾਫ਼ ਕਰਨ ਤੋਂ ਬਾਅਦ ਅਸੀਂ ਕੋਈ ਮਾਊਥ ਵਾਸ਼ ਨਹੀਂ ਕਰਦੇ, ਕਰੈਸਟ ਦਾ ਹੀ ਕਰ ਲਿਆ ਕਰੋ, ਉਹ ਤਾਂ ਅਲਕੋਹਲ ਫ੍ਰੀ ਹੈ। ਜੇ ਜ਼ਿਆਦਾ ਹੀ ਬਦਬੂ ਆਵੇ ਚੰਗੀ ਤਰ੍ਹਾਂ ਕਰਕੇ, ਜਿਹੜੀ ਸਾਡੀ ਕੈਨੇਡਾ ਦੇ ਵਿੱਚ ਹੈ ਫੈਰੀ ਡੈਕਸ, ਉਹ ਅੰਦਰ ਨਹੀਂ ਲਗਾਉਣੀ, ਮੂੰਹ ਚ ਕੋਲੀ ਕਰ ਲਓ, ਰੋਜ਼ ਨਹੀਂ ਕਰਨੀ ਤਾਂ ਹਫ਼ਤੇ ਚ ਇੱਕ ਵਾਰ ਕਰ ਲਓ, ਤੁਹਾਡੇ ਮੂੰਹ ਚੋਂ ਬਦਬੂ ਆਉਣੀ ਬੰਦ ਹੋਈ, ਤੁਸੀਂ ਕਿਸੇ ਕੋਲੇ ਬੈਠੋਗੇ ਪਤਾ ਨਹੀਂ ਲੱਗਦਾ ਮੂੰਹ ਦੀ ਜਿਹਦੀ ਬਦਬੂ ਹੁੰਦੀ ਹੈ। ਇਸ ਕਰਕੇ 24 ਘੰਟੇ ਚ ਬਰੱਸ਼ ਵੀ ਕਰੋ, ਬਾਥਿੰਗ ਐਵਰੀ ਡੇ, ਨਹਾਓ ਵੀ ਰੋਜ਼, ਘਾਹ ਨੂੰ ਪਾਣੀ ਨਾ ਦਿਓ, ਸੁੱਕ ਜਾਂਦਾ। ਇਸੇ ਤਰ੍ਹਾਂ ਹੀ ਸਾਡੇ ਲੈਦਰ ਦਾ ਸੋਫਾ ਹੋਵੇ, ਪਾਲ ਨੂੰ ਗਿੱਲਾ ਨਾ ਲਾਓ, ਉਹਦੇ ਵਿੱਚ ਝੁੱਡੀਆਂ ਪੈ ਜਾਂਦੀਆਂ। ਇਸੇ ਤਰ੍ਹਾਂ ਸਾਨੂੰ ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਦੇ ਲਈ ਜ਼ਰੂਰ ਨਹਾਉਣਾ ਚਾਹੀਦਾ। ਐਕਸਰਸਾਈਜ਼ ਡੇਲੀ, ਇਹੀ ਨਹੀਂ ਹੈ ਪਰੌਂਠੇ ਖਾ ਲਏ, ਵੱਡੇ ਕਟਪੂੜੂਰੇ ਸਾਧੂ ਸੂਤ ਦੇ ਖਾ ਲਏ, ਛੋਲਿਆਂ ਦੇ ਨਾਲ, ਦਹੀਂ ਦੇ ਨਾਲ, ਤੇ ਆ ਕੇ ਮੁੜ ਕੇ ਸੌ ਗਏ ਦੁਕਾਨ ਤੇ ਬੈਠ ਕੇ, ਤੇ ਗੱਲ ਹੀ ਕੋਈ ਨਹੀਂ, ਦੁਪਹਿਰੇ ਫਿਰ ਰੋਟੀ ਆ ਗਈ, ਟਿਫਨ ਖੋਲ ਕੇ ਖਾ ਲਿਆ, ਤੇ ਉਹਦੇ ਨਾਲ ਫਿਰ ਪੇਟ ਹੀ ਵੱਡਾ ਹੋਊਗਾ। ਐਕਸਰਸਾਈਜ਼ ਡੇਲੀ, ਉਹਦੇ ਲਈ ਟਾਈਮ ਨਿਕਾਲੋ, ਜੇ ਕੁਛ ਨਹੀਂ ਤਾਂ ਯਾਰ ਘਰ ਚ ਪੌੜੀਆਂ ਹੀ ਚੜ੍ਹ ਜਾਓ 8-10 ਵਾਰੀ, ਘਰ ਦੇ ਗੇੜੇ ਹੀ ਕੱਟ ਲਓ, ਮੁਹੱਲੇ ਦੇ ਗੇੜੇ ਹੀ ਕੱਟ ਲਓ। ਪਰ ਚੰਗੀ ਗੱਲ ਹੈ, ਕਿਉਂਕਿ ਇੰਡੀਆ ਚ ਪੋਲੂਸ਼ਨ ਜ਼ਿਆਦੇ ਹੈ, ਸਾਡੇ ਪੰਜਾਬ ਚ ਪੋਲੂਸ਼ਨ ਜ਼ਿਆਦੇ ਹੈ, ਤੁਸੀਂ ਰਾਮਬਾਗ ਚ ਜਾਇਓ, SD ਕਾਲਜ ਆਇਓ, ਕਿਤੇ ਹੋਰ ਪਾਸੇ ਸਵੇਰੇ ਸਵੇਰੇ ਸਬਜ਼ੀ, ਜੋ ਸਾਡੀ ਉਮਰ ਹੁੰਦੀ ਸੀਗੀ ਅਸੀਂ, ਉਹ ਸਾਡੇ ਵਿਪਨ ਹੁੰਦੇ ਸੀਗੇ, ਅਨਿਲ ਹੁੰਦੇ ਸੀ, ਪ੍ਰੋਫੈਸਰ ਪ੍ਰੇਮ ਹੁੰਦੇ, ਪ੍ਰਦੀਪ ਹੁੰਦੇ ਸੀ, ਰਿਮੀ ਹੁੰਦਾ ਸੀ, ਪਾਨਾ ਹੁੰਦਾ ਸੀ, ਬੋਧਾ ਹੁੰਦਾ ਸੀ, ਅਸੀਂ ਸਵੇਰੇ ਸਵੇਰੇ ਉੱਠ ਕੇ ਹੰਡਾਇਵਿਆਰ ਤੋਂ ਉਹ ਸਟੇਸ਼ਨ ਤੋਂ ਅੱਗੇ ਜਿਹੜਾ ਸੀ ਸਾਡੇ ਮੈਨੂੰ ਨਵਸਿੰਘ ਏੜੇ ਤੱਕ ਅਸੀਂ ਸੈਰ ਕਰੇ ਹੁੰਦੇ, ਆਉਂਦੇ ਹੋਏ ਦਾਤਨ ਕਰ ਲੈਂਦੇ ਸੀ, ਨਾਲੇ ਗੱਪ ਸ਼ੱਪ ਮਾਰੇ, ਫਰੈਸ਼ ਹੋ ਜਾਂਦੇ ਸੀ। ਫਿਰ ਹੈਲਦੀ ਫੂਡ ਖਾਓ 24 ਘੰਟਿਆਂ ਚ, ਸਰੀਰ ਨੇ ਜ਼ਰੂਰੀ ਹੈ, ਜੇ ਗੋਡੇ ਹੀ ਦੁਖਦੇ ਰਹੇ, ਬਿਮਾਰੀਆਂ ਨਹੀਂ ਘੇਰ ਲਿਆ, ਰੱਬ ਦਾ ਨਾਂ ਕਦੋਂ ਲਓਗੇ, ਬੱਚਿਆਂ ਦਾ ਪਾਲਣ ਪੋਸ਼ਣ ਕਿਵੇਂ ਕਰੋਗੇ। ਖੂਬ ਖਾਣਾ, ਖਿਚੜੀ, ਜਾਮੇ, ਅੰਮ੍ਰਿਤ, ਲੂਣ, ਹੇਰਾ ਫੇਰੀ ਕਾਰਨ ਗਲਾ ਘਟਾਵੇ ਕੌਣ? ਜਿਹੜੇ ਹੇਰਾ ਫੇਰੀ ਕਰਕੇ ਪੈਸੇ ਆਈ ਨਾ, ਫਿਰ ਉਹ ਮੀਟ ਸ਼ਰਾਬਾਂ ਕਹਿੰਦੇ, ਮੀਟ ਦੇਖ ਲਓ ਕੀ ਕਰ ਲੂਗਾ। ਅੱਜ ਦੀ ਸਾਇੰਸ ਨੇ ਮੀਟ ਨਾਲੋਂ ਵੈਸ਼ਨੂੰ ਭੋਜਨ ਨੂੰ ਤਰਜੀਹ ਦਿੱਤੀ ਹੈ, ਉਹਦਾ ਫਾਇਦਾ ਹੈ, ਕਿਉਂਕਿ ਜੈਸੇ ਖਾਵੇ ਅੰਨ तैसा होवे मन जेहो जा खाओगे जे खाने ही शेर दा गधे दा घोड़े दा उठदा बकरे दा मीट खाना है फिर डकार भी उस तरह ही मारोगे। जैसा पानी तैसी बाणी, जे पानी पियोगे पानी नू जिन्ना मर्जी लाओ ठंडा रहिंदा है, कोक दी बोतल नू जरा खला के ढक्कन खोल के बाहर निकलदा। ते जदों असीं बीयर शराब पीने फिर खंडा खंगूरे मारदे आ, पुलिस ने बाहां फड़ के सानू बाहर पकड़ने कोर्ट दे पेशियां भुगतते फिरदे आ। मां दे भोजन दी खाओ होटलां च ना, जिहड़े बाहर दा बासा भोजन खांदे ने उहदे नालों मां दा भोजन, मां दा भोजन ते जिहड़ा होटल दा भोजन है उह च की है, मां दे भोजन च प्यार है ते होटल दे भोजन च व्यापार है। ਉਹ ਪੈਸੇ ਲਈ ਕੰਮ ਕਰਦੇ ਨੇ, ਚਾਹੁੰਦੇ ਨੇ ਹੋਰ ਲਓ ਹੋਰ ਲਓ ਹੋਰ ਲਓ, ਪਰ ਕਦੇ ਘਰ ਦਾ ਖਾਣਾ ਖਾ ਕੇ ਕਦੇ ਡਕਾਰ ਆਏ ਨੇ, ਕਦੇ ਬਦਹਜ਼ਮੀ ਹੋਈ ਹੈ। ਹੋਟਲ ਦਾ ਜਦੋਂ ਵੀ ਖਾਂਦੇ ਆ ਬਦਹਜ਼ਮੀ ਹੁੰਦੀ, ਪਤਾ ਨੀ ਕਿੰਨੇ ਕੁ ਕਰੀਮ ਘਿਓ ਕਿੰਨਾ ਬਸਾ ਪਾਇਆ ਹੁੰਦਾ। ਸੋ ਇਸ ਕਰਕੇ ਰੁੱਖੀ ਸੁੱਖੀ ਖਾਈ ਕੇ ਠੰਡਾ ਪਾਣੀ ਪੀ ਦੇਖ ਪਰਾਈ ਚੋਪੜੀ ਨਾ ਲਲਚਾਏ ਦੀ। ਇਹ ਨਾ ਦੇਖੋ ਵੀ ਹੋਟਲ ਚਲੇ ਗਏ, ਉਹ ਐਵਰੈਸਟ ਤੇ ਜਾਏ ਜਾਂ ਸਾਡੇ ਸੁਭਾਸ਼ ਜੀ ਦੇ ਹੋਟਲ ਤੇ ਜਾਏ ਜਾਂ ਹਰਲੀ ਦੇ ਹੋਟਲ ਜਾਏ, ਉਹ ਟੈਂਪਰਰੀ ਹੁੰਦਾ, ਬਿਮਾਰੀਆਂ ਲੱਗਣਗੀਆਂ। ਜਿਹੜੀ ਦਾਲ ਫੁਲਕਾ ਕਰੇਲੇ ਖਾ ਕੇ ਤੁਸੀਂ ਟਾਈਮ ਪਟਪਾਉਂਦੇ ਹੋ ਨਾ, ਤਾਜ਼ੀ ਗੋਭੀ ਖਾਂਦੇ ਹੋ, ਸ਼ਲਗਮ ਖਾਂਦੇ ਹੋ, ਮੂਲੀ ਖਾਂਦੇ ਹੋ, ਸੈਲਡ ਖਾਂਦੇ ਹੋ, ਪਾਪੜ ਖਾਂਦੇ ਹੋ, ਇਹਦੇ ਨਾਲ ਤੁਹਾਡੀ ਲਾਈਫ ਵਧੀਆ ਬਣਦੀ ਹੈ, ਇਹ ਗੱਲ ਪੱਕੀ ਹੈ। ਫਰੀਦ ਸਾਹਿਬ ਨੇ ਤਾਂ ਭਾਈ ਰੁੱਖੀ ਸੁੱਖੀ ਖਾ ਕੇ ਠੰਡਾ ਪਾਣੀ ਪੀ ਦੇਖ ਪਰਾਈ ਚੋਪੜੀ ਨਾ ਲਲਚਾਏ ਜੀ। ਦੂਜਿਆਂ ਨੂੰ ਨਾ ਦੇਖੋ ਵੀ 11 ਕਿਸਮ ਦੇ ਭੋਜਨ ਖਾਂਦੇ ਨੇ, ਆਪਣੀ ਰੁੱਖੀ ਸੁੱਕੀ ਖਾ ਕੇ ਉਹ ਮਜ਼ਬੂਤ ਰਹਿੰਦਾ ਬੰਦਾ। ਫਿਰ 24 ਘੰਟਿਆਂ ਚ ਹਮੇਸ਼ਾ ਆਲਵੇਸ ਫਾਲੋ ਕੰਟਰੀਜ਼ ਲਾ, ਜਿਹੜੇ ਵੀ ਦੇਸ਼ ਚ ਰਹਿਣੇ ਹੋ, ਜਿਹੜੇ ਵੀ ਸ਼ਹਿਰ ਚ ਰਹਿਣੇ ਹੋ, ਉਹਦੇ ਜੋ ਵੀ ਲਾਜ਼ ਨੇ ਉਹਨੂੰ ਤੁਸੀਂ ਫਾਲੋ ਕਰੋ। ਜੇ ਹੁਣ ਅਸੀਂ ਕੈਨੇਡਾ ਚ ਰਹਿੰਦੇ ਹਾਂ, ਅੰਟੈਰੀਓ ਚ ਸਾਡੀ 100 ਕਿਲੋਮੀਟਰ ਦੀ ਹਾਈਵੇ ਤੇ ਸਪੀਡ ਹੈ, ਉਹਨੂੰ ਫਾਲੋ ਕਰੋ। ਗੌਰਮੈਂਟ ਕਹਿੰਦੀ 10 ਕਿਲੋਮੀਟਰ ਜ਼ਿਆਦਾ ਕਰ ਲਓ ਤੁਸੀਂ। ਜੇ ਹੁਣ 130-140-150 ਤੇ ਭਜਾਈ ਜਾਂਦਾ, ਜਿੱਦਣ ਐਕਸੀਡੈਂਟ ਹੋ ਗਿਆ ਫਿਰ ਹੱਡੀਆਂ ਵੀ ਨਹੀਂ ਲੱਭਣੀਆਂ, ਫਿਰ ਨੁਕਸਾਨ ਵੀ ਆਪਣਾ ਹੀ ਹੋਣਾ। ਉਹ ਕਹਿੰਦੇ ਨੇ ਡਰਿੰਕ ਐਂਡ ਡਰਾਈਵ ਕਰੋ ਨਾ, ਨਾ ਪੀਓ ਤੇ ਨਾ ਡਰਾਈਵ ਕਰੋ। ਪਰ ਜਦੋਂ ਅਸੀਂ ਕਰਦੇ ਹਾਂ ਪੁਲਿਸ ਵਾਲਾਂ ਦੀ ਹੈ, ਫਿਰ ਚਲਾਨ ਕੱਟੇ ਜਾਂਦੇ ਨੇ। ਫਿਰ ਉਹ ਡਰੱਗਸ ਵਾਇਲੈਂਸ ਨਾ ਕਰੋ, ਕੋਈ ਕਹਿੰਦੀ ਹੈ ਸਰਕਾਰ ਵਾਇਲੈਂਸ ਕਰੋ, ਜਦੋਂ ਅਸੀਂ ਕਰਦੇ ਹਾਂ ਫਿਰ ਪੁਲਿਸ ਵਾਲੇ ਫੜ ਕੇ ਜੇਲ੍ਹਾਂ ਚ ਜਾਂਦੇ ਹਾਂ। ਡਰੱਗਸ ਕੋਈ ਕਹਿੰਦਾ ਚਿੱਟੇ ਵੇਚਣੇ, ਚਾਹੇ ਮਜੀਠੀਆ ਵੇਚੇ, ਚਾਹੇ ਕੋਈ ਭਗਵੰਤ ਮਾਨ ਵੇਚੇ, ਚਾਹੇ ਕੋਈ ਵੇਚੇ, ਜਿਹੜੇ ਵੇਚਦੇ ਉਹ ਪੈਸੇ ਤਾਂ ਕਮਾਈ ਜਾਂਦੇ ਨੇ, ਪਰ ਜਦੋਂ ਪੈਸੇ ਕਮਾ ਕੇ ਜੇਲ੍ਹਾਂ ਚ ਜਾਣਾ ਪੈਂਦਾ, ਉੱਥੇ ਤਾਂ ਮੱਛਰ ਕੱਟਦੇ ਨੇ ਉਹ ਗੱਦੇ ਗੁੱਦੇ, ਫਿਰ ਪਹਿਲੇ ਦਿਨ ਯਾਦ ਆਉਂਦੇ ਨੇ ਵੀ ਮੈਂ ਤਾਂ ਗੱਦੇ ਦੇ ਪੈਂਦਾ ਜੀ, ਤਾਂ ਪੱਖਾ ਵੀ ਨਹੀਂ ਹੈ, ਇੱਥੇ ਤਾਂ ਟੀਵੀ ਵੀ ਨਹੀਂ, ਇੱਥੇ ਅਖਬਾਰ ਵੀ ਨਹੀਂ ਆਉਂਦਾ, ਪੂੰਜੇ ਪੈਣਾ ਪੈਂਦਾ, ਸਿਰਹਾਣਾ ਵੀ ਕੋਈ ਨਹੀਂ ਹੁੰਦਾ, ਇੱਟ ਰੱਖੀ ਹੁੰਦੀ ਹੈ ਜੇਲ੍ਹ 'ਚ ਜਾ ਕੇ। ਦੇਖੋ ਮੈਂ ਕਈ ਵਾਰੀ ਸਰਵੇ ਕਰਤੀ ਹੈ, ਉੱਥੇ ਇੱਕ ਇੱਟ ਪਈ ਹੁੰਦੀ ਹੈ ਇੰਡੀਆ ਦੇ ਵਿੱਚ ਜੇਲ੍ਹਾਂ ਦੇ ਵਿੱਚ, ਉਹ ਇੱਟ ਦੇ ਉੱਤੇ ਸਿਰ ਰੱਖ ਕੇ ਨੀਂਦ ਹੀ ਨਹੀਂ ਆਉਂਦੀ, ਮੱਛਰ ਉੱਧਰੋਂ ਕੱਢਦੇ ਨੇ ਤੋੜ ਤੋੜ ਕੇ। ਇਸ ਕਰਕੇ ਜਿਹੜਾ ਵੀ ਹੋਵੇ ਉਹ ਉਸ ਦੇਸ਼ ਦੇ ਜਿਹਨੇ ਪੈਦਾ ਕੀਤਾ ਤੁਹਾਨੂੰ, ਜੇ ਉਹ ਮਿੱਟੀ ਨੂੰ ਪਿਆਰ ਕਰੋ। ਇਹ ਨਹੀਂ ਹੈ ਵੀ ਤੁਰੇ ਜਾਂਦੇ ਕਲੀਨ, ਇੰਡੀਆ 'ਚ ਦੇਖਿਆ ਨੱਕ ਪੂੰਜਿਆ ਕਲੀਨੇ ਸਿੱਟਤਾ, ਕੋਕ ਦੀ ਬੋਤਲ ਆਕਾਰ ਖੋਲ ਕੇ ਥੱਲੇ ਸਿੱਟਦੀ, ਸਿਗਰਟ ਪੀਤੀ, ਸੁੱਟਾ ਮਾਰ ਕੇ ਉਹ ਮਾਰਿਆ। ਇਹ ਅਸੀਂ ਛੋਟੀਆਂ ਛੋਟੀਆਂ ਗੱਲਾਂ ਨੂੰ ਕਿਉਂ ਗੰਦ ਪਾਉਂਦੇ ਹਾਂ? ਅਸੀਂ ਕਹਿੰਦੇ ਇੱਕੋ ਹੀ ਅਸੀਂ ਸਿਗਰਟ ਸਿੱਟੀ ਆ, ਤੁਸੀਂ ਦੇਖੋ ਉੱਥੋਂ ਕਿੰਨੇ ਰਸਤੇ ਨੇ। ਸਾਨੂੰ ਜਦੋਂ ਛੋਟੇ ਹੁੰਦੇ ਸੀ ਅਸੀਂ ਸਟੇਸ਼ਨ ਤੇ ਡੱਬੀਆਂ ਲੱਭਣੀਆਂ ਖਾਲੀ ਸ਼ਰਾਬ ਸਿਗਰਟਾਂ ਦੀਆਂ, ਲੋਕ ਸਿਗਰਟਾਂ ਪੀ ਕੇ ਡੱਬੀ ਖਾਲੀ ਸਿੱਟ ਦਿੰਦੇ, ਅਸੀਂ ਉਹਦੇ ਨਾਲ ਗੇਮਾਂ ਖੇਡਦੇ ਹੁੰਦੇ ਸੀ। ਉਹ ਤਾਂ ਚਲੋ ਉਹਨਾਂ ਦੀ ਸਫਾਈ ਹੁੰਦੀ, ਪਰ ਅੱਜ ਕੱਲ੍ਹ ਤਾਂ ਢੇਰਾਂ ਦੇ ਢੇਰ ਲੱਗੇ ਨੇ। ਕੈਨੇਡਾ ਦੇ ਵਿੱਚ ਵੀ ਇਹੀ ਪਾਰਕ 'ਚ ਜਾਓ, ਜਿੱਥੇ ਮਰਜ਼ੀ ਜਾਓ ਇਹ ਲੱਗਿਆ। ਇਹ ਆਪਣੀ ਲਾਈਫ ਦੇ ਵਿੱਚ ਕੁਛ ਆਪਣੇ ਆਪ ਨੂੰ ਚੇਂਜ ਕਰੋ। ਫਿਰ ਇਹ ਹੈ ਕਿ ਸਾਡਾ ਐਟੀਚਿਊਡ ਹਮੇਸ਼ਾ ਪੋਜੀਟਿਵ ਹੋਣਾ ਚਾਹੀਦਾ, ਨੈਗੇਟਿਵ ਨਹੀਂ। ਨੈਗੇਟਿਵ ਕਿਵੇਂ ਹੈ? ਘਰ ਦੇ ਵਿੱਚ ਫਰਜ਼ ਕਰੋ ਦੁੱਧ ਵਾਲਿਆ, ਦੁੱਧ ਪਾੜ ਗਿਆ, ਜਨਾਨੀ ਦੇ ਥੱਪੜ ਮਾਰਦਾ, ਤੈਨੂੰ ਪਤਾ ਨਹੀਂ ਮਸਾਂ ਦਾ 4 ਕਿਲੋ ਦੁੱਧ ਲਿਆ ਸੀ, ਦੁੱਧ ਹੀ ਪਾੜ ਗਿਆ। ਉਹ ਭਲੇ ਮਾਨਸੋ, ਪੋਜੀਟਿਵ ਅਪਰੋਚ ਰੱਖੋ, ਦੁੱਧ ਪਾੜ ਕੇ ਤਾਂ ਪਨੀਰ ਬਣਾ ਲਓ, ਚਲੋ ਅੱਜ ਪਨੀਰ ਹੀ ਖਾਓ, ਹੋਰ ਨਹੀਂ ਤਾਂ ਕੁਛ। ਇਹ ਹੈਗੀ ਪੋਜੀਟਿਵ ਅਪਰੋਚ। ਕੋਈ ਇਹ ਨਹੀਂ ਕਹਿ ਸਕਦਾ ਕਿ ਅਸੀਂ ਡਾਕਟਰ, ਕਈ ਬੰਦੇ ਕਹਿੰਦੇ ਨੇ ਮੈਂ ਡਾਕਟਰ ਬਣਨਾ, ਦੂਜੇ ਟੂਚਰ ਡਾਕਟਰ ਨੂੰ ਕੀ ਪਿਆ ਜੀ, ਤੂੰ ਕੋਈ ਹੋਰ ਬਣ ਜਾ, ਸਾਰੇ ਜਣੇ ਡਾਕਟਰ 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 ਕਰੀ ਜਾਂਦੇ ਨੇ। ਉਹ ਭਰਾਵੋ ਜੇ ਕੋਈ ਕੋਸ਼ਿਸ਼ ਕਰਦਾ, ਕੋਈ ਬੰਦਾ ਹੱਲਾ ਦਿਓ ਵੀ ਕਿਉਂ ਨਹੀਂ ਕਰ ਸਕਦੇ, ਉਹਨਾਂ ਦੇ ਕਦੇ ਸਿੰਘ ਲੱਗੇ ਸੀ ਡਾਕਟਰ ਬਣਨਾ? ਕੋਈ ਜੇ ਬੰਦਾ ਤਰੱਕੀ ਕਰਿਆ, ਕੋਈ ਪੋਲੀਟਿਕਸ 'ਚ ਜਾਂਦਾ, ਕੋਈ ਵਧੀਆ ਪਲੇਅਰ ਬਣਦਾ, ਉਹਨੂੰ ਹੱਲਾ ਸ਼ੇਰੀ ਦਿਓ ਕੋਈ ਰਾਈਟਰ ਬਣਨਾ ਚਾਹੁੰਦਾ? ਅਸੀਂ ਨੈਗੇਟਿਵ ਅਪਰੋਚ ਰੱਖਦੇ ਹਾਂ ਵੀ ਨਹੀਂ, ਉਹਦੀ ਤੈਵੇਂ ਕ੍ਰਿਟੀਸਾਈਜ਼ ਕਰੀ ਜਾਂਦੇ ਹਾਂ, ਕਿਉਂਕਿ ਜਿਹੜੀ ਪੋਜੀਟਿਵ ਅਪਰੋਚ ਹੈ ਨਾ, ਉਹ ਹਮੇਸ਼ਾ ਹੀ ਪਰਮਾਤਮਾ ਨੂੰ ਪਿਆਰੀ ਹੁੰਦੀ ਹੈ। ਕੋਈ ਕਿਸੇ ਸੱਟ ਪੇੜ ਲੱਗ ਗਈ, ਤੁਸੀਂ ਕਹਿੰਦੇ ਜੋ ਕੋਈ ਹਸਪਤਾਲ ਜਾਣਗੇ, ਉਹ ਕਹਿੰਦੇ ਅੰਕਲ ਜੀ ਅੱਛਾ ਤੁਹਾਨੂੰ ਕੋਵਿਡ ਹੋ ਗਿਆ, ਉਹ ਸਾਡੀ ਤਾਂ ਮਾਸੀ ਦਾ ਮੁੰਡਾ ਪਰਸੋਂ ਮਰ ਗਿਆ, ਡਾਕਟਰ ਐਵੇਂ ਕਹਿੰਦਾ ਕੋਈ ਬਚਦਾ ਨਹੀਂ, ਤੁਸੀਂ ਜਿਹੜਾ ਮਰਨਾ ਉਹਨੇ 10 ਦਿਨ ਹੋਰ ਵੀ ਜੀਣਾ ਹੋਊਗਾ, ਪਹਿਲਾਂ ਹੀ ਮਾਰੇ ਉਹਨੇ। ਉਹਨੂੰ ਪੋਜੀਟਿਵ ਕਹੋ ਵੀ ਕੋਈ ਗੱਲ ਨਹੀਂ, ਰੱਬ ਦਾ ਨਾ ਹੁੰਦਾ, ਰੱਬ ਬਹੁਤ ਵੱਡੀ ਤਾਕਤ ਆ, ਸਭ ਕੁਝ ਠੀਕ ਹੋਜੂਗਾ। ਉਹਨੂੰ ਹੌਸਲਾ ਦੇ ਕੇ ਆਓ, ਵੀ ਪੋਜੀਟਿਵ ਅਪਰੋਚ ਹੈ, ਕਿਉਂਕਿ ਸਾਡੀ ਜਿਹੜੀ ਅਪਰੋਚ ਹੈ ਨਾ ਉਹ ਕੀ ਹੈ, ਸਾਡਾ ਐਟੀਚਿਊਡ ਕੀ ਹੋਣਾ ਚਾਹੀਦਾ, ਮਨ ਨੂੰ कैसा चाहिए, असि किहो जे होने चाहिए आ, मिट्टी जैसा होए आपन सोपे कमियार को तब कुछ भला होए। जेडे कमियार को मिट्टी आ गया, मिट्टी देखो दे किन्ने वधिया कमियार बर्तन बनाता, कोई प्लेट बनाता, कोई गिलास बनाता, कोई कुजा बनाता, कोई घड़ा बनाता, वह मिट्टी उही हुंदी है। इस तरह जदों असि परमात्मा नूं हर वक्त उहदे नाल जुड़े रहने आ तां फिर साडी जिंदगी दे विच खुशियां खुशियां आ जांदियां, क्योंकि फिर साडा पॉजिटिव अपरोच हुंदा। साडे एस पी साहब आए ने, ओबराय साहब दुबई तो आउंदे ने, मेरे भी एक बार मैं उन्होंने इंटरव्यू की, हुण साडे अजकल ब्रैम्पटन च मल्ली साहब के घरे ठहरे हुए ने, ਉਹ ਹੁਣ ਆਪਦੇ ਕੋਲ ਤਾਂ ਜਿੰਨਾ ਹੈਗਾ ਹੈਗਾ ਹੀ ਹੈ। ਉਹ ਲੋਕਾਂ ਨੂੰ ਕਹਿ ਰਹੇ ਨੇ ਵੀ ਮੈਂ ਨੀ ਵਿੱਚ ਆਉਣਾ ਪੈਸੇ ਦੇ ਰਹੇ, ਤੁਸੀਂ ਲਾਓ, ਮੈਂ ਤੁਹਾਨੂੰ ਦੱਸਦਾ ਵੀ ਆਹ ਮਸ਼ੀਨ ਲਾ ਦਿਓ, ਬਰਨਾਲੇ ਲਾ ਦਿਓ, ਧਨੌਲੇ ਲਾ ਦਿਓ, ਸੰਗਰੂਰ ਲਾ ਦਿਓ, ਪਟਿਆਲੇ ਲਾ ਦਿਓ, ਜੇਲਾਂ ਜਾ ਕੇ ਕੰਬਲ ਵੜ ਦਿਓ, ਜੇਲਾਂ ਚ ਪਾਣੀ ਠੰਡਾ ਲਾ ਦਿਓ, ਕੈਦੀਆਂ ਦੀ ਹਾਲਤ ਠੀਕ ਹੋਵੇ। ਇਹ ਚੰਗੇ ਕੰਮ ਨੇ, ਪੋਜ਼ਿਟਿਵ ਅਪਰੋਚ ਨੇ। ਭਗਤ ਪੂਰਨ ਸਿੰਘ ਜੀ ਹੋਏ ਨੇ ਅੰਮ੍ਰਿਤਸਰ ਦੇ ਵਿੱਚ ਸਾਡੇ, ਉਹ ਕੀ ਕਰਦੇ ਸੀ, ਲੋਕਾਂ ਦੇ ਫੋੜੇ ਫਿੰਸੀਆਂ ਹੁਣੇ ਜਿਹੜੇ ਅਪਹਾਜ ਹੁੰਦੇ ਸੀ ਉਹਨਾਂ ਨੂੰ ਚੱਕਦੇ ਸੀ, ਦੂਜਿਆਂ ਨੂੰ ਨਫ਼ਰਤ ਕਰਦੇ ਹਾਂ। ਈਦੀ ਸਾਹਿਬ ਪਾਕਿਸਤਾਨ ਦੇ ਜੇ ਮੈਨੂੰ ਵੀ ਇੱਕ ਵਾਰੀ ਮਿਲਣ ਦਾ ਮੌਕਾ ਮਿਲਿਆ, ਉਹ ਉਹਨਾਂ ਨੇ ਸ਼ੋਹਰੇ ਥੋੜੇ ਪੈਸਿਆਂ ਦਾ ਕੰਮ ਕੀਤਾ, ਕਿੰਨੀਆਂ ਵੱਡੀਆਂ ਬਹਿਨਾਂ ਨੇ ਕਿੰਨਾ ਬੜਾ ਉਹ ਲੋਕਾਂ ਦਾ ਪਰਪ ਪਾਰ ਕਰਦੇ ਨੇ। ਮਾਂ ਟਰੇਸਾ ਕਿੰਨੀ ਕਰਦੀ ਸੀ। ਸੋ ਇਸ ਕਰਕੇ ਕੋਸ਼ਿਸ਼ ਕਰੀਏ ਅਸੀਂ ਕਿ ਚੰਗੀ ਸਾਡੀ ਅਪਰੋਚ ਹੋਣੀ ਚਾਹੀਦੀ ਹੈ। ਫਿਰ ਅਗਲੀ ਗੱਲ ਕੀ ਹੈ ਕਿ ਮੈਡੀਟੇਸ਼ਨ ਕਰਨਾ, ਡਜ਼ਨਟ ਮੈਟਰ ਜਿਵੇਂ ਮੈਂ ਕਿਹਾ ਕਿ ਹਨੇਰੀ ਆਵੇ ਤਹਿ ਤੂਫਾਨ, ਦਿਲ ਲੱਗੇ ਨਾ ਲੱਗੇ, ਲੱਤਾਂ ਸਿੱਧੀਆਂ ਕਰੋ, ਬਿੰਗੀਆਂ ਕਰੋ, ਚੌਂਕੜੀ ਵੱਜਦੀ ਹੈ ਨਹੀਂ ਕਰਦੀ, ਫੈਸਲਾ ਕਰ ਲਓ। ਮੈਂ ਤਾਂ ਘੰਟਾ ਕੰਮ ਜੋ ਬਾਹਰ ਨਹੀਂ ਨਿਕਲਣ, ਜਿੰਨਾ ਮਰਜ਼ੀ ਨੁਕਸਾਨ ਹੋਵੇ, ਜਿੰਨੀ ਮਰਜ਼ੀ ਥੱਲੇ ਬੀਬੀ ਬੇਬੇ ਬਾਪੂ ਭੈਣ ਚਾਲ ਦੀ ਵਾਜਾਂ ਮਰੀਏ, ਮੈਂ ਤਾਂ ਆਪਣੀ ਉਦੋਂ ਹੀ ਨਿਕਲਣਾ ਜਦੋਂ ਪਾਠ ਕਰਕੇ ਹਟੂੰਗਾ। ਆਪੀ ਹੌਲੀ ਹੌਲੀ ਤੁਹਾਡਾ ਮਨ ਲੱਗਣ ਲੱਗ ਜਾਊ। ਫਿਰ ਹਰ ਟਾਈਮ ਸਤਸੰਗ ਸੁਣੋ, ਬਜਾਇ ਕੁਲਦੀਪ ਮਾਣਕ ਦੇ ਗਾਣੇ ਸੁਣਦੇ, ਗੁਰਦਾਸ ਮਾਨ ਦੇ ਗਾਣੇ, ਮੈਂ ਨੀ ਬੋਲਦੀ ਦੁਕਾਨੇ, ਮੈਂ ਨੀ ਬੋਲਦੀ, ਮੇਰੇ ਵਿੱਚ ਮੇਰਾ ਯਾਰ ਬੋਲਦਾ, ਮਤਲਬ ਸਮਝ ਕੇ ਦੇਖੋ, ਅਸੀਂ ਟੱਪੀ ਜਾਂਦੇ, ਭੈਣ ਤੇ ਭਰਾ ਡਾਂਸ ਕਰ ਰਹੇ ਨੇ, ਮਤਲਬ ਸਮਝ ਨੀ। ਇਹੋ ਜਿਹੇ ਪੁੱਠੇ ਸਿੱਧੇ ਗਾਣਿਆਂ ਦੇ ਨਾਲੋਂ, ਕਪਿਲ ਸ਼ਰਮਾ ਦੇ ਸ਼ੋਅ ਦੇਖਣ ਦੇ ਨਾਲੋਂ ਹਾਸਾ ਮਜ਼ਾਕ ਠੀਕ ਹੈ, ਪਰ ਕਈ ਵਾਰੀ ਉਹ ਲੱਚਰ ਵੀ ਗੱਲਾਂ ਕਰਦੇ ਨੇ। ਉਹਦੇ ਨਾਲੋਂ ਸਤਸੰਗ ਲਾ ਲਓ, ਕਾਰ ਚਲਾਉਣ ਜਾਂਦੇ ਹੋ ਬਗੈਰ ਨਿੰਦਾ ਚੁਗਲੀ ਕਰਨੀ ਆ, ਕੋਈ ਨਾ ਕੋਈ ਕੰਨ ਚ ਤਾਂ ਤੁਹਾਡੇ ਚੰਗੀ ਪੂ, ਘਰ ਦੇ ਵਿੱਚ ਵੀ ਸਤਸੰਗ ਚੱਲਦਾ ਰਹੇ, ਮਿੰਨੀ ਮਿੰਨੀ ਆਵਾਜ਼ ਸੀ, ਤੁਸੀਂ ਆਪਣਾ ਕੰਮ ਵੀ ਕਰੀਓ, ਮਿੰਨੀ ਮਿੰਨੀ ਆਵਾਜ਼ ਤੁਹਾਡੇ ਕੰਨ ਚ ਵੀ ਪੈਂਦੀ ਰਹੇ। ਜੇ ਅਸੀਂ ਸਮੁੰਦਰ ਦੇ ਕਿਨਾਰੇ ਜਾਂਦੇ ਹਾਂ, ਕਿਸੇ ਨਹਿਰ ਦੇ ਕਿਨਾਰੇ ਜਾਂਦੇ ਹਾਂ, ਜੇ ਹੋਰ ਨਹੀਂ ਤਾਂ ਕੋਈ ਠੰਡੇ ਪਾਣੀ ਦੀ ਤਪਸ ਤੋਂ, ਸੂਰ ਦੀ ਤਪਸ ਤੋਂ ਵੱਜ ਜਾਂਦੇ ਹਾਂ। ਇਸੇ ਤਰ੍ਹਾਂ ਜੇ ਘਰ ਚ ਸਤਸੰਗ ਚੱਲਦਾ ਹੋਵੇ, ਭਜਨ ਸਿਮਰਨ ਚੱਲਦਾ ਹੋਵੇ, ਜਦੋਂ ਵੀ ਵਿਹਲੇ ਹੋਈਏ ਤਾਂ ਰੱਬ ਦਾ ਨਾਂ ਲੈਣ ਚ ਦੇਖੋ ਕਿੰਨੀ ਲੁਤਫ ਹੈ, ਮਜ਼ਾ ਹੈ। ਫਿਰ ਹਮੇਸ਼ਾ ਸਮਾਈਲ ਐਟ ਯੂਅਰ ਸੈਲਫ ਇਨ ਦਾ ਮਿਰਰ, ਕਦੇ ਵੀ ਐਵੇਂ ਮੱਥੇ ਦੇ ਝੂੜੀਆਂ ਹੀ ਨਾ ਪਾਓ। ਜਦੋਂ ਵੀ ਸ਼ੀਸ਼ੇ ਮੂਹਰੇ ਖੜੇ ਹੋਵੋ, ਆਪਣੇ ਆਪ ਤੇ ਖੁਸ਼ ਹੋਵੋ, ਮੇਰੀਆਂ ਬਾਹਾਂ ਵੀ ਚੱਲਦੀਆਂ, ਹੱਥ ਵੀ ਚੱਲਦੇ ਨੇ, ਮੂੰਹ ਵੀ ਠੀਕ ਹੈ, ਬੋਲ ਵੀ ਸਕਦਾ, ਸਾਹ ਵੀ ਠੀਕ ਆਉਂਦਾ, ਲੱਤਾਂ ਵੀ ਠੀਕ ਨੇ, ਰੱਬ ਲਈ ਸ਼ੁਕਰ ਕਰੋ ਕਿ ਜਿੰਨਾ ਕੁਛ ਵੀ ਹੈ ਠੀਕ ਹੈ। ਐਵੇਂ ਹੀ ਦੇਖ ਕੇ ਵੀ ਮੈਂ ਦੇਖੋ ਗੰਜਾ ਹੋ ਗਿਆ, ਝੂੜੀਆਂ ਪੈ ਗਈਆਂ, ਨੈ ਨਕਸ਼ ਪੁੱਠੇ ਸਿੱਧੇ ਨੇ, ਇੰਨਾ ਨਹੀਂ, ਕੰਮ ਚੰਗੇ ਕਰੋ। ਇਹ ਸਰੀਰ ਦੀ ਬੰਤ ਨੂੰ ਕਿਸੇ ਨੇ ਨਹੀਂ ਪੁੱਛਣਾ। ਦੇਖ ਲਓ ਲਾਲ ਬਹਾਦਰ ਸ਼ਾਸਤਰੀ ਦਾ ਕੱਦ ਕਿੰਨਾ ਛੋਟਾ ਸੀ, ਮਹਾਤਮਾ ਗਾਂਧੀ ਕਿੰਨਾ ਛੋਟੇ ਸੀਗੇ, ਉਹ ਇਹ ਜੇ ਸੋਚਦੇ ਯਾਰ ਮੈਂ ਤਾਂ ਛੋਟਾ, ਜਵਾਹਰ ਲਾਲ ਕਿੰਨਾ ਲੰਬਾ, ਉਹ ਜਵਾਹਰ ਲਾਲ ਨਹਿਰੂ ਤੋਂ ਵੀ ਕਿਤੇ ਅੱਗੇ ਨਿਕਲ ਗਏ। ਲਾਲ ਬਹਾਦਰ ਸ਼ਾਸਤਰੀ ਲੋਕ ਸਿਜਦਾ ਕਰਦੇ ਨੇ, ਸੁਕਰਾਤ ਸਾਡੇ ਫਿਲਾਸਫਰ ਹੋਏ ਨੇ, ਐਥਨ ਦੇ ਵਿੱਚ ਬੁੱਤ ਲੱਗਦੇ ਨੇ। ਮੈਂ ਬੜੇ ਵਾਰੀ ਸੁਣਾਇਆ ਵੀ ਉਹਨਾਂ ਦੇ ਮੂੰਹ ਦੇ ਉੱਤੇ ਮਾਤਾ ਦੇ ਸਮਾਲ ਪੌਕਸ, ਚਿਕਨ ਪੌਕਸ ਦੇ ਵੱਡੇ ਵੱਡੇ ਦਾਗ ਸੀਗੇ, ਰੰਗ ਕਾਲਾ ਸੀ, ਨੈ ਨਕਸ਼ ਮੋਟੇ ਮੋਟੇ ਸੀਗੇ, ਕੱਦ ਛੋਟਾ ਸੀਗਾ। ਜਦੋਂ ਵੀ ਉਹ ਆਪਣੇ ਚੇਲਿਆਂ ਨਾਲ ਰਹਿੰਦੇ ਸੀਗੇ ਮੁੰਡੇ ਜਿਹੜੇ, ਉਹਨਾਂ ਦੇ ਨਾਲ ਫਿਲਾਸਫੀ ਦੀਆਂ ਗੱਲਾਂ ਕਰਦੇ ਸੀ, ਰੱਬ ਦੀਆਂ ਗੱਲਾਂ ਕਰਦੇ ਸੀ, ਉਹਨੂੰ ਪੁੱਛਦੇ ਵੀ ਤੂੰ ਸ਼ੀਸ਼ਾ ਕਿਉਂ ਰੱਖਦਾ ਹਰ ਵਕਤ, ਜੇ ਸ਼ੀਸ਼ਾ ਹੁੰਦਾ, ਉਹ ਕਹਿੰਦਾ ਸ਼ੀਸ਼ਾ ਮੈਂ ਤਾਂ ਰੱਖਦਾ ਜਦੋਂ ਮੈਂ ਆਪਣੀ ਸ਼ਕਲ ਦੇਖਾਂ ਨਾ ਸ਼ੀਸ਼ੇ ਚ, ਤਾਂ ਮੈਂ ਰੱਬ ਦਾ ਰੱਬ ਨੂੰ ਕਹਿਣਾ ਵੀ ਰੱਬਾ ਤੂੰ ਭਾਵੇਂ ਮੇਰੀ ਸ਼ਕਲ ਨਹੀਂ ਚੰਗੀ ਬਣਾਈ, ਪਰ ਮੈਥੋਂ ਅਜਿਹੇ ਕੰਮ ਕਰਾਈ ਤਾਂ ਕਿ ਲੋਕ ਮੈਨੂੰ ਮੇਰੇ ਸ਼ਕਲ ਕਰਕੇ ਨਾ ਯਾਦ ਕਰਨ, ਮੇਰੇ ਕੰਮਾਂ ਕਰਕੇ ਮੈਨੂੰ ਯਾਦ ਕਰਨ। ਇਹ ਹੈ ਸਾਡੀ ਪੋਜ਼ਿਟਿਵ ਅਪਰੋਚ। ਸੋ ਅਗਲੀ ਕੀ ਹੈ ਕਿ ਗ੍ਰੈਟੀਚਿਊਡ, ਥੈਂਕਫੁਲ ਹੋਵੋ। ਦੇਖੋ ਅਸੀਂ ਹਰਦਮ ਪਰਮਾਤਮਾ ਦਾ ਸ਼ੁਕਰ ਕਰੀਏ, ਜੋ ਕੁਛ ਮਿਲਿਆ ਕੰਪਲੇਨ ਨਾ ਕਰੀਏ, ਜੋ ਕੁਛ ਨਹੀਂ ਹੈ, ਜੋ ਕੁਛ ਹੈਗਾ ਉਹਦੇ ਲਈ ਸ਼ੁਕਰ ਕਰੀਏ ਕਿ ਸ਼ੁਕਰ ਹੈ, ਸ਼ੁਕਰ ਹੈ, ਸ਼ੁਕਰ ਹੈ। ਕੁਰਾਨ ਸ਼ਰੀਫ ਇਸਲਾਮ ਦੇ ਮੁਸਲਮਾਨਾਂ ਦਾ ਪਵਿੱਤਰ ਗ੍ਰੰਥ ਹੈ, ਉਹਦੇ ਚੈਪਟਰ 53, ਕਿਉਂਕਿ ਮੈਂ ਕੰਪੈਰੇਟਿਵ ਰਿਲੀਜਨ ਦਾ ਸਟੂਡੈਂਟ ਹਾਂ, ਕੁਰਾਨ ਨੂੰ ਪੜ੍ਹੇ ਹੈ, 53 ਚੈਪਟਰ ਦੇ ਵਿੱਚ ਸੂਰਾ ਨਜ਼ਮ ਹੈ, ਉਹਨਾਂ ਨੇ ਕਿਹਾ ਕਿ ਖੁਦਾ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ, ਵਾਹਿਗੁਰੂ ਗੀਤਾ ਵਿੱਚ ਲਾਰਡ ਕ੍ਰਿਸ਼ਨ ਦੀ ਜਿਹੜੀ ਬਾਣੀ ਹੈ, ਉਹ ਹਮੇਸ਼ਾ ਹੀ ਪਰਮਾਤਮਾ ਦਾ ਸਾਨੂੰ ਸ਼ੁਕਰ ਕਰਨਾ ਸਿਖਾਉਂਦੀ ਹੈ। ਜਦੋਂ ਇਨਸਾਨ ਅੱਲਾਹ ਵਿੱਚ ਵਿਸ਼ਵਾਸ ਕਰ ਲੈਂਦਾ ਨਾ, ਤਾਂ ਉਹ ਉਹੀ ਪਾ ਲੈਂਦਾ ਸੂਰਾ ਨਜ਼ਮ ਲਿਖਿਆ, ਜੇ ਅੱਲਾਹ ਸਾਡਾ ਵਿਸ਼ਵਾਸ ਹੋ ਜੇ ਤਾਂ ਅਸੀਂ ਅੱਲਾਹ ਨੂੰ ਜ਼ਰੂਰ ਪਾ ਲੈਂਦੇ ਹਾਂ ਕਿਉਂਕਿ ਸਾਡਾ ਵਿਸ਼ਵਾਸ ਹੈ। ਪਰ ਜੇ ਅਸੀਂ ਦਿਖਾਵੇ ਮਾਤਰ ਹਾਜ਼ਰੀ ਲਵਾਉਂਦੇ ਹਾਂ ਉਪਰੋਂ ਉਪਰੋਂ ਕੁਛ ਵਿੱਚੋਂ ਕੁਛ ਇਬਾਦਤ ਕਰਦੇ ਹਾਂ ਰੱਬ ਦੀ, ਤਾਂ ਸੱਚੇ ਦਿਲੋਂ ਜੇ ਇਬਾਦਤ ਨਹੀਂ ਕੀਤੀ ਨਾ ਤਾਂ ਫਿਰ ਦਿਖਾਵੇ ਦੀ ਆ ਉਹਦਾ ਕੋਈ ਫਾਇਦਾ ਨਹੀਂ ਮਿਲਦਾ। ਕਿਉਂਕਿ ਰੋਜ਼ੇ ਹੱਜ ਨਮਾਜ਼ ਤਲਾਵਤ ਕਰਦੀ ਦੁਨੀਆਂ ਸਾਰੀ, ਫਿਰ ਵੀ ਅੰਦਰ ਹੋਮੇ ਵਾਲੀ ਵੱਧਦੀ ਗਈ ਬਿਮਾਰੀ। ਅਸੀਂ ਮੱਕੇ ਵੀ ਜਾਂਦੇ ਹਾਂ, ਮਦੀਨੇ ਵੀ ਜਾਂਦੇ ਹਾਂ, ਨਮਾਜ਼ ਵੀ ਪੜ੍ਹਦੇ ਹਾਂ, ਵਰਤ ਵੀ ਰੱਖਦੇ ਹਾਂ, ਮੰਦਰ ਵੀ ਜਾਂਦੇ ਹਾਂ, ਗੁਰਦੁਆਰੇ ਵੀ ਜਾਂਦੇ ਹਾਂ, ਜਪਜੀ ਸਾਹਿਬ ਵੀ ਪੜ੍ਹਦੇ ਹਾਂ, ਹਨੂੰਮਾਨ ਚਾਲੀਸਾ ਵੀ ਪੜ੍ਹਦੇ ਹਾਂ, ਵਰਤ ਵੀ ਰੱਖਦੇ ਹਾਂ, ਫਿਰ ਵੀ ਸਾਡੇ 'ਚ ਹਲੀਮੀ ਨਹੀਂ ਆਈ। ਕਿਉਂ? ਉਹਦੇ ਨਾਲ ਹੋਮੇ ਆਉਂਦੀ ਹੈ। ਮੈਂ ਤਾਂ ਜੀ 50 ਵਾਰ ਹਨੂੰਮਾਨ ਚਾਲੀਸਾ ਪੜ੍ਹਦਾ, ਰੋਜ਼ ਮੈਂ ਗੀਤਾ ਦਾ ਪਾਠ ਪੜ੍ਹਦਾ, ਰੋਜ਼ ਮੰਦਰ ਜਾ ਕੇ ਪਾਠ ਕਰਕੇ ਆਉਂਦਾ। ਮੰਦਰ 'ਚ ਗਏ ਹੋ ਤਾਂ ਕੁਛ ਸਿੱਖੇ ਦਓ, ਸਿੱਖ ਦੇ ਅਸੀਂ ਕੁਛ ਨਹੀਂ ਹਾਂ। ਸੋ ਇਸ ਕਰਕੇ ਸਿੱਖ ਦੇ ਅਸੀਂ ਬਿਲਕੁਲ ਪਵਿੱਤਰ ਹਾਂ। ਜਿਵੇਂ ਜਿਹੜੇ ਚੌਲ ਹੁੰਦੇ ਨੇ ਜਾਂ ਦਾਲ ਹੁੰਦੀ ਹੈ, ਉਹਨੂੰ ਮੂੰਗੀ ਦੀ ਦਾਲ ਨੂੰ ਮੈਨੂੰ ਯਾਦ ਆ ਸੀ ਹੁਣ ਵੀ, ਉਹਨੂੰ ਪਾਣੀ 'ਚ ਭਿਓ ਕੇ ਰੱਖਦੇ ਹਾਂ, ਜਦੋਂ ਭਿਉਂਦੇ ਹਾਂ ਤਾਂ ਸਾਫ਼ ਦਾਲ ਥੱਲੇ ਹੋ ਜਾਂਦੀ ਹੈ, ਪਾਣੀ ਪਾਣੀ ਗੰਦਾ ਉੱਪਰ ਆ ਜਾਂਦਾ। ਇਸੇ ਤਰ੍ਹਾਂ ਹੀ ਜਦੋਂ ਅਸੀਂ ਪਰਮਾਤਮਾ ਦੀ ਬੰਦਗੀ ਕਰਦੇ ਹਾਂ, ਚੰਗਾ ਨਾਂ ਲੈਂਦੇ ਹਾਂ, ਚੰਗੀ ਕੰਪਨੀ ਕਰਦੇ ਹਾਂ, ਤਾਂ ਜਿਹੜੇ ਸਾਡੇ ਮਾੜੇ ਕਰਮ ਹੁੰਦੇ ਨੇ ਉਹ ਐਸਤਾ ਐਸਤਾ ਉਹ ਘਟਣੇ ਸ਼ੁਰੂ ਹੋ ਜਾਂਦੇ ਨੇ। ਉਹ ਪਾਣੀ 'ਚ ਮੂੰਗੀ ਦੀ ਦਾਲ ਮੂੰਹ ਥੱਲੇ ਝੱਗ ਉੱਪਰ ਆ ਜਾਂਦੀ ਹੈ, ਉਹ ਬਾਹਰ ਨਿਕਲ ਜਾਂਦੇ ਨੇ ਅਤੇ ਚੰਗਾਈ ਅੱਛਾਈਆਂ ਸਾਡੇ ਪੱਲੇ ਰਹਿ ਜਾਂਦੀਆਂ ਨੇ। ਸੋ ਇਸ ਕਰਕੇ 24 ਘੰਟੇ ਜਿਹੜੇ ਵੀ ਮਿਲੇ ਨੇ ਨਾ ਉਹਨੂੰ ਬਰਬਾਦ ਨਾ ਕਰੋ। ਮੋਟੀ ਗੱਲ ਇਹ ਹੈ, ਫਿਜ਼ੀਕਲ ਕੀ ਕਰਨਾ? ਸਵੇਰੇ ਉੱਠੋ, ਐਕਸਰਸਾਈਜ਼ ਕਰੋ, ਬਰੱਸ਼ ਕਰੋ, ਨਹਾਓ, ਇਹ ਫਿਜ਼ੀਕਲ ਨੇ। ਅਤੇ ਤੁਸੀਂ ਬਾਕੀ ਜਿਹੜੀਆਂ ਸਪਿਰਚੁਅਲ ਗੱਲਾਂ ਨੇ, ਸਵੇਰੇ ਪਾਠ ਕਰੋ, ਭਜਨ ਸਿਮਰਨ ਕਰੋ, ਚੰਗੀ ਕੰਪਨੀ ਰੱਖੋ, ਇਹ ਸਾਰੀਆਂ ਚੰਗੀ ਕੰਪਨੀ ਹੈ ਨਾ, ਇਹਦਾ ਬਹੁਤ ਵੱਡਾ ਅਸਰ ਹੁੰਦਾ ਹੈ। ਮਾੜੀ ਕੰਪਨੀ ਰੱਖ ਲਓ, 4 ਦਿਨ ਤੁਸੀਂ ਜੂਆ ਖੇਡਣ ਵਾਲਿਆਂ ਕੋਲ ਬੈਠ ਜਾਓ, ਜਦੋਂ ਤੁਸੀਂ 4 ਦਿਨ ਜੂਆ ਖੇਡਣ ਵਾਲਿਆਂ ਕੋਲ ਬੈਠ ਜਾਓਗੇ ਤਾਂ ਤੁਹਾਨੂੰ ਜੂਆ ਖੇਡਣ ਦੀ ਆਦਤ ਆਟੋਮੈਟਿਕਲੀ ਪੈ ਜਾਣੀ ਹੈ। ਅਤੇ ਜੇ ਸ਼ਰਾਬੀਆਂ ਕੋਲ ਬਹਿ ਜਾਓ ਤਾਂ ਸ਼ਰਾਬ ਖੇਡਣ ਦੀ ਆਦਤ ਪੈ ਜਾਣੀ ਹੈ। ਪੱਟੀ ਪੰਡੋਰੀ ਸਾਡੇ ਗੁਆਂਢੀ ਨੇ, ਲਾਡੀ ਜੀ ਉਹਨਾਂ ਨੂੰ ਕਹਿੰਦੇ ਨੇ, ਉਹ ਵੀ ਮੇਰਾ ਪ੍ਰੋਗਰਾਮ ਦੇਖ ਰਹੇ ਨੇ, ਥੈਂਕ ਯੂ ਲਾਡੀ ਜੀ। ਸੋ ਇਸ ਕਰਕੇ ਕੋਸ਼ਿਸ਼ ਕਰੀਏ ਕਿ ਵਧੀਆ ਕੰਪਨੀ ਰੱਖੀ। ਇੱਕ ਮੈਂ ਹੋਰ ਗੱਲ ਕਹਿਣਾ, ਅਸੀਂ ਬਿਨਾਂ ਮਤਲਬ ਉਹ ਨਫ਼ਰਤ ਪੈਦਾ ਕਰਦੇ ਹਾਂ ਵੀ ਮੈਂ ਨਹੀਂ ਉਹਨੂੰ ਬੁਲਾਉਣਾ, ਮੈਂ ਆਕੜ ਜਾਣਾ। ਤੁਸੀਂ ਗੱਲ ਖੋਲ ਕੇ ਗੱਲ ਕਰ ਲਓ, ਜੋ ਤੁਹਾਡੇ ਦਿਲ ਦੇ ਵਿੱਚ ਕੋਈ ਕਿਸੇ ਦੇ ਪ੍ਰਤੀ ਗੱਲ ਹੈ ਵੀ ਉਹਨੇ ਮੈਨੂੰ ਆਹ ਜਾਤੀ ਕਰ ਲਈ, ਮੈਂ ਇਸ ਗੱਲ ਤੋਂ ਅਪਸੈਟ ਹਾਂ, ਉਹਨੂੰ ਕਹੋ ਭਾਅ ਜੀ ਬੰਦਾ ਤਾਂ ਚੰਗਾ ਹੁੰਦਾ, ਕੋਈ ਬੰਦਾ ਜ਼ਿੰਦਗੀ ਸਾਰਾ ਮਾੜਾ ਹੁੰਦਾ? ਨਹੀਂ, ਕਈ ਵਾਰੀ ਜਾਣੇ ਜਾਂ ਅਣਜਾਣੇ 'ਚ ਹੋ ਜਾਂਦੀ ਹੈ ਗੱਲ। ਤੁਸੀਂ ਜਦੋਂ ਗੱਲ ਖੋਲ ਲਓਗੇ ਕੋਈ ਫਰਕ ਨਹੀਂ ਪੈਂਦਾ, ਰਾਤ ਨੂੰ ਥੋੜ੍ਹੀ ਰਿਸਪੈਕਟ ਕਰੂਗਾ ਕਿ ਮੇਰੇ ਦਿਲ 'ਚ ਆਹ ਗੱਲ ਹੈ ਤੁਹਾਡੇ ਪ੍ਰਤੀ, ਤੁਸੀਂ ਮੇਰੇ ਬਾਰੇ ਆਹ ਸੋਚਦੇ ਆ, ਕਰੋ ਤੁਹਾਨੂੰ ਗੱਲ ਕਲੀਅਰ ਕਰ ਦੂਗਾ। ਜੇ ਨਹੀਂ ਕਰੂਗਾ, ਚਲਾਕੀ ਕਰੂਗਾ, ਤੁਹਾਨੂੰ ਸਮਝ ਆ ਜੂਗੀ ਚਲਾਕੀ ਕਰਦਾ, ਫਿਰ ਕਹਿੰਦਾ ਚਲੋ ਠੀਕ ਹੈ ਤੁਸੀਂ ਦੂਰ ਰਹੋ। ਪਰ ਛੋਟੀਆਂ ਛੋਟੀਆਂ ਗੱਲਾਂ ਤੋਂ ਨਫ਼ਰਤ ਵਧਾਉਣ ਦੀ ਕੋਸ਼ਿਸ਼ ਨਾ, ਦੂਰ ਦੁਰਾਡੇ ਜਾਂਦੀ, ਜੇ ਕੋਈ ਬੰਦਾ ਮਾੜਾ ਹੈ ਉਹਦਾ ਖੜਾ ਛੱਡ ਦਿਓ, ਉਹਦੇ ਨਾਲ ਬੋਲਣ ਦੀ ਲੋੜ ਹੀ ਨਹੀਂ ਹੈ। ਅਤੇ ਤੁਸੀਂ ਦੁੱਖ ਤਕਲੀਫ ਦੇ ਵਿੱਚ ਦੂਜੇ ਦੇ ਕੰਮ ਹੋ, ਜੇ ਅਸੀਂ ਚਾਹੁੰਦੇ ਹਾਂ ਕਿ ਮੈਨੂੰ ਜਦੋਂ ਕੋਈ ਬਿਮਾਰੀ ਆ ਜਾਵੇ ਮੈਨੂੰ ਕੋਈ ਤੰਗ ਕਰੇ, ਦੋ ਬੰਦੇ ਮੇਰੀ ਮਦਦ ਕਰਨ, ਪਹਿਲਾਂ ਆਪਣੇ ਅੰਦਰ ਝਾਤੀ ਮਾਰੋ ਕਿ ਜਦੋਂ ਦੂਜਾ ਕੋਈ ਫਸਿਆ ਹੁੰਦਾ, ਕੋਈ ਦੂਜਾ ਬਿਮਾਰ ਆ, ਦੂਜੇ ਦੀ ਰਾਏ ਲੈਂਦੇ ਹੋ, ਉਦੋਂ ਤੁਸੀਂ ਵੀ ਕੋਈ ਰਾਏ ਦਿੰਦੇ ਹੋ ਕਿ ਨਹੀਂ ਦਿੰਦੇ? ਜੇ ਤੁਸੀਂ ਆਪਣਾ ਵਪਾਰ ਕਰਨਾ ਤਾਂ ਦੂਜੇ ਤੋਂ ਰਾਏ ਫ੍ਰੀ ਥੋੜਾ ਮਿਲ ਜੂਗੀ ਤੁਹਾਨੂੰ? ਫ੍ਰੀ ਰਾਏ ਤਾਂ ਨਹੀਂ ਮਿਲਣੀ। ਜੇ ਇੱਕ ਵਕੀਲ ਕੋਲ ਜਾਂਦੇ ਹੋ ਤੁਸੀਂ, ਜੇ ਉਹ ਵਕੀਲ ਨੂੰ ਕਹਿੰਦੇ ਆ ਮੇਰਾ ਸਰਟੀਫਿਕੇਟ ਕਰਦੇ, ਟੈਸਟੀਮੋਨੀਅਲ ਕਰਦੇ, ਉਹ ਤੁਹਾਡੇ ਕੋਲ ਕੰਸਲਟੇਸ਼ਨ ਫੀ ਲੈਂਦਾ ਕਿਉਂਕਿ ਉਹਨੇ ਡਿਗਰੀਆਂ ਲਈਆਂ ਨੇ। ਜੇ ਡਾਕਟਰ ਕੋਲ ਜਾਂਦੇ ਉਹਦੇ ਤੁਸੀਂ, ਉਹ ਗੌਰਮੈਂਟ ਦਿੰਦੀ ਹੈ। ਪਰ ਜੇ ਕੋਈ ਬੰਦਾ ਐਕਸਪਰਟ ਆ ਉਹਦੀ ਰਾਏ ਲੈਣ, ਤੁਸੀਂ ਕਹਿੰਦੇ ਫ੍ਰੀ ਦੇ ਦਿਓ, ਅਤੇ ਜੇ ਤੁਸੀਂ ਕੰਮ ਕਰ ਦਿਓ ਕਦੇ ਪੈਸੇ ਦੇ ਦਿਓ। ਇਹ ਦੋ ਪਾਸੇ ਨਹੀਂ ਬੰਦੇ ਨੂੰ, ਤੁਸੀਂ ਕੋਸ਼ਿਸ਼ ਕਰੋ ਜ਼ਿਆਦਾ ਪੈਸੇ ਇਕੱਠੇ ਕਰਕੇ। ਇਸ ਤਰ੍ਹਾਂ ਦਾ ਐਟੀਚਿਊਡ ਨੈਗੇਟਿਵ ਹੈ। ਤੁਸੀਂ ਆਪਣੇ ਤੋਂ ਫਾਇਦਾ ਵੀ ਲਓ ਅਤੇ ਦੂਜੇ ਦਾ ਫਾਇਦਾ ਵੀ ਕਰੋ, ਛੋਟੀ ਛੋਟੀਆਂ ਗੱਲਾਂ ਦਾ। ਇਸ ਕਰਕੇ ਨਹੀਂ ਹਰ ਚੀਜ਼ ਪੈਸੇ ਨਾਲ ਤੋਲਣੀ ਚਾਹੀਦੀ। ਸੋ ਪੈਸੇ ਨਾਲ ਤੋਲੀ ਚੀਜ਼ ਕਦੇ ਜ਼ਿਆਦਾ ਕੰਮ ਨਹੀਂ ਆਉਂਦਾ। ਕਈ ਵਾਰੀ ਚੰਗੇ ਮਿੱਤਰ ਦੀ ਪਹਿਚਾਣ ਉਦੋਂ ਪਤਾ ਲੱਗਦੀ ਜਦੋਂ ਉਹ ਨਹੀਂ ਰਹਿੰਦਾ ਤੁਹਾਡੇ ਨਾਲ, ਬੋਲਚਾਲ ਬੰਦ ਹੋ ਜਾਂਦੀ ਹੈ। ਸੋ ਇਸ ਕਰਕੇ ਕੋਸ਼ਿਸ਼ ਕਰੀਏ ਆਪਾਂ ਕਿ ਆਪਣੀ ਕੰਪਨੀ ਵਧੀਆ ਰੱਖੀਏ, ਪਰਮਾਤਮਾ ਦੀ ਬੰਦਗੀ ਰੱਖੀਏ, ਪੁੱਠੇ ਸਿੱਧੇ ਕੰਮਾਂ ਤੋਂ ਬਚੀਏ। ਜਿਹੜੇ ਕਿੰਨੇ ਕੰਮ ਕਰ ਲਏ, ਹਾਲੇ ਵੀ ਸਮਾਂ ਬਚਿਆ, ਹਾਲੇ ਵੀ ਸਾਨੂੰ ਸਾਹ ਆਉਂਦੇ ਨੇ, ਇਸ ਸਾਹ ਤੋਂ ਫਾਇਦਾ ਰਹਾ। ਜਦੋਂ ਨਿਕਲ ਗਿਆ ਮੇਰਾ ਸਾਹ ਸੱਜਣਾ, ਤੇ ਫਿਰ ਆ, ਤੇ ਭਾਵੇਂ ਨਾ ਸੱਜਣਾ, ਫਿਰ ਤਾਂ ਚਾਹੇ ਤੁਸੀਂ ਫ੍ਰੀਜ਼ਰ 'ਚ ਰੱਖ ਦਿਓ, ਫਿਰ ਚਾਹੇ ਅੱਗ ਦੇ ਸਪੁਰਦ ਕਰ ਦਿਓ, ਫਿਰ ਚਾਹੇ ਮਿੱਟੀ ਦੇ ਸਪੁਰਦ ਕਰ ਦਿਓ, ਸਰੀਰ ਨੇ ਹੱਥ ਨੇ ਹਿਲਣ ਵਾਲੀ ਆਈ ਰਹਿ ਜਾਣੇ ਨੇ। ਸੋ ਇਸ ਕਰਕੇ ਜਿੰਨਾ ਚਿਰ ਸਾਹ ਆਉਂਦਾ, ਜਿੰਨਾ ਚਿਰ ਸਾਡੇ ਹੱਥ ਪੈਰ ਚੱਲਦੇ ਨੇ, ਇਸ ਦਾ ਵੱਧ ਤੋਂ ਵੱਧ ਅਸੀਂ ਲਾਹਾ ਲਈਏ। ਕਿਉਂਕਿ ਸਾਡੀ ਜ਼ਿੰਦਗੀ ਦਾ ਅਲਟੀਮੇਟ ਜਿਹੜਾ ਗੋਲ ਹੈ, ਜਿਹਨੂੰ ਸਮਮ ਬੋਨਮ ਵੀ ਕਹਿੰਦੇ ਨੇ ਜੈਪਨੀਜ਼ ਦੇ ਵਿੱਚ, ਜਰਮਨ ਦੇ ਵਿੱਚ, ਸੋ ਉਹ ਜਿਹੜਾ ਸਮਮ ਬੋਨਮ ਹੈ ਉਹ ਹੈਗਾ ਅਲਟੀਮੇਟ ਖੁਸ਼ੀ ਲੈਣੀ, ਖੁਸ਼ੀ ਉਹ ਨਹੀਂ ਜਿਹੜੀ ਖਾਣ ਤੋਂ ਮਿਲ ਜਾਵੇ ਪੀਣ ਤੋਂ ਮਿਲ ਜਾਵੇ, ਖੁਸ਼ੀ ਮਿਲੀ ਟੈਂਪਰੇਰੀ ਮਿਲ ਜਾਵੇ, ਜਿਹੜੀ ਪੱਕੀ ਖੁਸ਼ੀ ਹੋਵੇ। ਜਿਹੜਾ ਬੰਦਾ ਪੱਕਾ ਖੁਸ਼ ਹੋ ਗਿਆ ਨਾ ਉਹਨੂੰ ਹੋਰ ਕੀ ਚਾਹੀਦਾ, ਉਹਨੂੰ ਤਾਂ ਮੈਂ ਤੁਹਾਨੂੰ ਅੱਜ ਨਵੀਂ ਗੱਲ ਦੱਸ ਦੇਣਾ ਜਿਹੜੇ ਮੈਂ ਪਹਿਲਾਂ ਆਪ ਵੀ ਕਿਹਾ ਕਿ ਮੌਤ ਦਾ ਕਿਸੇ ਨੂੰ ਨਹੀਂ ਪਤਾ, ਗਲਤ ਗੱਲ ਹੈ। ਮੌਤ ਦਾ ਵੀ ਪਤਾ ਹੁੰਦਾ ਕਦੋਂ ਆਉਣੀ ਹੈ ਕਿਵੇਂ ਆਉਣੀ ਹੈ, ਪਰ ਉਹ ਪਤਾ ਉਦੋਂ ਹੀ ਲੱਗੂਗਾ ਵੈਨ ਯੂ ਗੋ ਵਿਦ ਇਨ, ਜਦੋਂ ਤੁਸੀਂ ਅੰਦਰ ਦੀ ਮਿਹਨਤ ਕਰਕੇ ਅੰਦਰਲਾ ਪਰਦਾ ਖੋਲ ਲਿਆ ਨਾ ਰੱਬ ਨਾਲ ਜੁੜ ਗਏ, ਤੇ ਫਿਰ ਐਵਰੀਥਿੰਗ ਇਜ਼ ਇਨ ਯੂਅਰ ਕੰਟਰੋਲ, ਫਿਰ ਤੁਹਾਨੂੰ ਪੂਰਨ ਗਿਆਨ ਹੋ ਜਾਂਦਾ। ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਸੋ ਜਦੋਂ ਮਰਾਂਗੇ ਮਰ ਕੇ ਆ ਕੇ ਕਿਸੇ ਨੇ ਨਹੀਂ ਦੱਸਣਾ ਵੀ ਤੂੰ ਕਿੱਥੇ ਚਲਾ ਗਿਆ ਕਿੱਥੇ ਨਹੀਂ ਚਲਾ ਗਿਆ। ਜਿਉਂਦੇ ਜੀ ਮਰੋ, ਸੇਂਟ ਪਾਲ ਨੇ ਕਿਹਾ ਸੀ ਆਈ ਡਾਈ ਡੇਲੀ, ਜਿਹਨੂੰ ਸਮਾਧੀ ਕਹਿੰਦੇ ਆ, ਸੁਨ ਸਮਾਧੀ ਕਹਿੰਦੇ ਆ। ਜਦੋਂ ਤੁਸੀਂ ਆਪਣੇ ਖਿਆਲ ਨੂੰ ਅੰਦਰ ਸੁਰਤ ਲੈ ਜਾਓਗੇ, ਲੋਕ ਕਹਿਣਗੇ ਮਰ ਗਿਆ ਪਰ ਮਰ ਗਏ, ਜੋ ਚਾਹੋ ਤੁਸੀਂ ਵਾਪਸ ਵੀ ਆ ਸਕਦੇ ਹੋ। ਇਹਦੇ ਵਿੱਚ ਚਿੱਟੇ ਕੱਪੜੇ ਪਾਉਣ ਦੀ ਲੋੜ ਨਹੀਂ, ਭਗਵੇਂ ਕੱਪੜੇ ਪਾਉਣ ਦੀ ਲੋੜ ਨਹੀਂ, ਲੰਬੀਆਂ ਜਟਾਂ ਰੱਖਣ ਦੀ ਲੋੜ ਨਹੀਂ, ਛੈਣੇ ਚੁੰਮਟੇ ਵਜਾਉਣ ਦੀ ਲੋੜ ਨਹੀਂ, ਤੂਫਾਨ ਚਲਾਉਣ ਦੀ ਲੋੜ ਨਹੀਂ। ਇਹਦੇ ਨਾਲ ਤਾਂ ਇੱਥੇ ਉਲਟਾ ਕੂਆਂ ਗਗਨ ਮੇ ਤਿਸਮੇ ਜਰੇ ਚਿਰਾਗ, ਤਿਸਮੇ ਜਰੇ ਚਿਰਾਗ ਬਿਨਾ ਰੋਗਨ ਬਿਨ ਬਾਤੀ, ਛੇ ਰੁੱਤ ਬਾਰਾਂ ਮਾਸ ਜਰਤੇ ਦਿਨ ਰਾਤੀ। ਆਹ ਜਿਹੜਾ ਸਾਡਾ ਸਿਰ ਹੈ ਨਾ ਇਹ ਆਏ ਹੈ, ਜਿਹੜਾ ਖੂਹ ਹੁੰਦਾ ਉਹ ਆਏ ਹੁੰਦਾ। ਇਹਦਾ ਮਤਲਬ ਕਿ ਉਲਟਾ ਕੂਆਂ ਗਗਨ ਮੇ ਸਾਡੇ ਸਰੀਰ ਦੇ ਉਲਟ ਦੇ ਵਿੱਚ ਜਿਹੜਾ ਸਾਡਾ ਸਰੀਰ ਆਏ ਹੈ ਇਹਦੇ ਅੰਦਰ ਉੱਪਰ ਨੂੰ ਜਾਂਦਾ ਦੀਵਾ ਇੱਥੇ ਥਰਡ ਆਈ ਤੇ। ਤਿਸਮੇ ਜਰੇ ਚਿਰਾਗ ਬਿਨਾਂ ਰੋਗਨ ਬਿਨ ਬਾਤੀ, ਇੱਥੇ ਇੱਕ ਦੀਵਾ ਜਲਦਾ, ਇੱਥੇ ਇੱਕ ਜੋਤ ਜਗਦੀ ਹੈ ਜਿਹਨੂੰ ਬੱਤੀ ਦੀ ਤੇਲ ਦੀ ਲੋੜ ਨਹੀਂ। ਐਵੇਂ ਮਜ਼ਾਕ ਨਾ ਸੋਚੀਓ, ਜਿੰਨੀਆਂ ਵੀ ਅਸੀਂ ਮੰਦਰ ਚ ਘਰਾਂ ਚ ਗਿਰਜੇ ਘਰਾਂ ਚ ਦੀਵੇ ਕੈਂਡਲ ਜਗਾਉਂਦੇ ਹਾਂ ਨਾ, ਉਹਨੂੰ ਬੱਤੀ ਦੀ ਵੀ ਲੋੜ ਹੈ, ਉਹਨੂੰ ਦੀਆ ਸਲਾਈ ਦੀ ਵੀ ਲੋੜ ਹੈ, ਉਹਨੂੰ ਘੀ ਦੀ ਵੀ ਲੋੜ ਹੈ, ਉਹਨੂੰ ਮੋਮ ਦੀ ਵੀ ਲੋੜ ਹੈ। ਜਦੋਂ ਨਹੀਂ ਉਹ ਬੁੱਝ ਜੂਗੀ, ਪਰ ਜਦੋਂ ਅਸੀਂ ਆਪਣੇ ਖਿਆਲ ਨੂੰ ਘੇਰ ਘੂਰ ਕੇ ਇੱਥੇ ਲਿਆਏ ਨਾ ਸ਼ਿਵ ਨੇਤਰ ਤੇ ਥਰਡ ਆਈ ਤੇ ਸਿੰਗਲ ਆਈ ਤੇ, ਉਦੋਂ ਸਾਨੂੰ ਜੋਤ ਨਜ਼ਰ ਆਦੂ, ਉਹਨੂੰ ਕਿਸੇ ਦੀਵੇ ਦੀ ਲੋੜ ਨਹੀਂ। ਰਿਸ਼ੀ ਮੁਨੀਆਂ ਨੇ ਜਿਨ੍ਹਾਂ ਨੇ ਮਿਹਨਤ ਕੀਤੀ ਉਹਨਾਂ ਨੇ ਜੋਤ ਦੇ ਦਰਸ਼ਨ ਕੀਤੇ ਤੇ ਉਹ ਜੋਤ ਦੇ ਵਿੱਚੋਂ ਹੀ ਧੁਨਕਾਰ ਧੁਨਾ ਉੱਠਦੀਆਂ ਨੇ। ਜਦੋਂ ਅਸੀਂ ਚੁੰਮਟਾ ਵਜਾਉਂਦੇ ਹਾਂ, ਸੰਖ ਵਜਾਉਂਦੇ ਹਾਂ, ਗੱਡੀ ਦੀਆਂ ਚਿੜੀਆਂ ਚੀਚੀਆਂ, ਇਹ ਬਾਹਰ ਦੀਆਂ ਨਹੀਂ, ਉਹ ਅੰਦਰ ਤੁਹਾਨੂੰ ਸੁਣਗੀਆਂ, ਸੁਣ ਸਮਾਧੀ ਚ, ਫਿਰ ਤੁਹਾਨੂੰ ਇਹ ਆਵਾਜ਼ ਤੁਹਾਨੂੰ ਉੱਥੇ ਹੀ ਪਕੜ ਕੇ ਲੈ ਜੂਗੀ ਜਿੱਥੋਂ ਇਹ ਆਵਾਜ਼ ਆ ਰਹੀ ਹੈ, ਜਿਹੜਾ ਕਿ ਸਾਡੀ ਜ਼ਿੰਦਗੀ ਦਾ ਅਲਟੀਮੇਟ ਗੋਲ ਹੈ। ਜੇ ਕੋਈ ਵੱਧ ਘੜ ਕੇ ਆ ਗਿਆ ਹੋਵੇ ਉਹਦੇ ਲਈ ਮਾਫ਼ੀ ਚਾਹੁੰਦਾ, ਕਿਸੇ ਨੂੰ ਸੁਣਾਇਆ ਨਹੀਂ, ਜੋ ਕੁਛ ਹਲਕੇ ਫੁਲਕੇ ਢੰਗ ਨਾਲ ਜ਼ਿੰਦਗੀ ਸਿੱਖਿਆ ਉਹੀ ਗੱਲਾਂ ਤੁਹਾਡੇ ਨਾਲ ਰੂਬ ਰੂਬ ਕੀਤੀਆਂ ਨੇ। ਹੁਣ ਸੁਣੋ ਅਖੀਰ ਚ ਗਾਣਾ ਤੇ ਮੈਨੂੰ ਦਿਓ ਆ ਗਿਆ। ਨੈਕਸਟ ਵੀਕ ਆਪਾਂ ਕਿਸੇ ਹੋਰ ਟੋਪਿਕ ਤੇ ਗੱਲ ਕਰਾਂਗੇ, ਜੋ ਵੀ ਟੋਪਿਕ ਯਾਦ ਆ ਗਿਆ। ਤੁਹਾਡਾ ਵੀ ਕੋਈ ਟੋਪਿਕ ਹੋਵੇ ਸਪਿਰਚੁਅਲ, ਤੁਸੀਂ ਮੈਨੂੰ ਟੈਕਸਟ ਕਰ ਦਿਆ ਕਰੋ ਵਟਸਐਪ ਤੇ, ਆਪਾਂ ਉਹੀ ਟੋਪਿਕ ਡਿਸਕਸ ਕਰ ਲਾਂਗੇ, ਡਜ਼ਨਟ ਮੈਟਰ। ਸੁਣੂਗਾ yeah।
expressed on the preceding program may not necessarily be those of the owner or management of WTOR radio station.
ਇੰਨਾ ਸੋਹਣਾ ਕਰ ਲਿਆ ਹੁਣ ਅਪਲਾਇੰਸਿਸ ਵੀ ਸਟੇਨਲੈਸ ਸਟੀਲ ਦੇ ਹੀ ਚਾਹੀਦੇ
ਹਾਂਜੀ ਸਟੇਨਲੈਸ ਸਟੀਲ ਦੇ ਅਪਲਾਇੰਸਿਸ ਮਿਲਣਗੇ ਤੁਹਾਨੂੰ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ ਜਿੱਥੇ ਫ੍ਰਿਜ ਸਟੋਵ ਡਿਸ਼ਵਾਸ਼ਰ 3 ਪੀਸ ਕਿਚਨ ਬੰਡਲ ਇਸ ਤੋਂ ਇਲਾਵਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਐਨਰਜੀ ਸੇਵਰ ਐਨਰਜੀ ਸਟਾਰ ਤੇ ਟੀਵੀ ਸੈਕਸ਼ਨ ਵਿੱਚ ਸੋਨੀ ਸੈਮਸੰਗ ਪੈਨਾਸੋਨਿਕ ਸ਼ਾਰਪ ਹਰ ਸਾਈਜ਼ ਤੇ ਹਰ ਬ੍ਰਾਂਡ ਦਾ ਟੀਵੀ ਵਿਦ ਦ ਲੋਐਸਟ ਪ੍ਰਾਈਸਿਸ ਇਨ ਦ ਟਾਊਨ ਸਿਰਫ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ 801 Bowie Drive West Brampton ya call karo 905-450-2828 905-450-2828
अब मॉर्गेज की परेशानी हुई खत्म कीस्टोन फाइनेंशियल एक्सपर्ट के साथ कमर्शियल मॉर्गेज रेजिडेंशियल मॉर्गेज प्राइवेट मॉर्गेज कंस्ट्रक्शन मॉर्गेज रीफाइनेंस रिन्यूअल सेल्फ एम्प्लॉयड और सेकंड मॉर्गेज ऑल योर मॉर्गेज सॉल्यूशंस कीस्टोन फाइनेंशियल एक्सपर्ट की जैस्मीन परमार से आज ही कॉन्टेक्ट कीजिए इनके पास है मॉर्गेज इंडस्ट्री में सालों का तजुर्बा और आपकी मॉर्गेज का आसान हल जैस्मीन परमार प्रिंसिपल ब्रोकर कॉल टुडे 647-923-5659 647-923-5659 स्पीक योर लैंग्वेज इंग्लिश पंजाबी एंड हिंदी लाइसेंस नंबर 13654
तुहानू पर्सनल सपोर्ट वर्कर क्यों बनना चाहिए दूजियां दे जीवन विच बदलाव लियाउण लई सिर्फ 5 महीनियां विच अपना सर्टिफिकेट हासिल करो अते देखभाल विच अपना करियर शुरू करो वधेरे जानण लई ontario.ca/gopsw ते जाओ इसलिए अदायगी ओंटेरियो सरकार वल्लों कीती गई है
मेरी पूरे साल की सेविंग $400 हुई है
मेरी सेविंग $350
मेरी सेविंग सिर्फ $100
और मेरी सेविंग सबसे ज्यादा हुई है मैंने सेव किए हैं $1,775
क्या चमत्कार किया मुझे भी गुड़ सिखाओ ना
कोई बात सादा सी है हमारे पास 2 गाड़ियां और 1 घर है और इन सब की इंश्योरेंस मिलाकर मैंने जबरदस्त सेविंग की है और ये जादू किया है ऑल स्टेट पिकरिंग एजेंसी के राजा बादशाह ने आप भी अपनी गाड़ी और घर की इंश्योरेंस में खूब सेविंग कर सकते हैं टर्म एंड कंडीशन अप्लाई ऑल स्टेट पिकरिंग एजेंसी के राजा बादशाह 647-290-3773
ਤਾਜ਼ਾ ਸਬਜ਼ੀਆਂ ਲਈ ਤੁਹਾਡਾ ਆਪਣਾ ਫਾਰਮ ਕੈਲਗਰ ਸਬਜ਼ੀ ਫਾਰਮ ਜਿੱਥੇ ਤੁਸੀਂ ਲੈ ਸਕਦੇ ਹੋ ਨਿਖਰੇ ਪੌਦੇ ਮਿੱਟੀ ਗਮਲੇ ਅਤੇ ਹਰ ਤਰ੍ਹਾਂ ਦੇ ਫੁੱਲ ਤੇ ਸਬਜ਼ੀਆਂ ਦੀ ਪਨੀਰੀ ਆਪਣੇ ਘਰ ਵਿੱਚ ਕੋਈ ਵੀ ਸਬਜ਼ੀ ਜਾਂ ਫੁੱਲ ਦੇ ਪੌਦੇ ਉਗਾਉਣ ਲਈ ਕੈਲਡਨ ਸਬਜ਼ੀ ਫਾਰਮ ਤੇ ਆਓ ਅਸੀਂ ਸਵੇਰੇ 9 ਵਜੇ ਤੋਂ ਸ਼ਾਮ 8 ਵਜੇ ਤੱਕ ਤੁਹਾਡੀ ਸੇਵਾ ਲਈ ਹਾਜ਼ਰ ਹਾਂ 12050 ਏਅਰਪੋਰਟ ਰੋਡ ਕੈਲਡਨ ਜਾਂ ਤੁਸੀਂ ਫੋਨ ਕਰੋ 905-840-9000
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ ਮੈਨੂਅਲ ਜਾਂ ਆਟੋਮੈਟਿਕ ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ ਆਹੋ ਜੀ ਕੋਈ ਅਪਾਇੰਟਮੈਂਟ ਨਹੀਂ ਡਰਾਈਵ ਥਰੂ ਫੈਸਿਲਿਟੀ ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ 519-622-0660 ਜਾਂ quicktrucklube.com QTL ਬਿਕਾਜ਼ ਵੀ ਕੇਅਰ
Fuck you!